ਛੇਵੇਂ ਪਾਤਸ਼ਾਹ ਜੀ ਦੀ ਅਸਚਰਜ ਲੀਲਾ ਵੇਖ ਕੇ ਕੁਝ ਕੱਚੇ ਪੱਲੇ ਨਿਸ਼ਚੇ ਵਾਲੇ ਲੋਕ ਜੋ ਕਹਿਣ ਮਾਤਰ ਨੂੰ ਸਿੱਖ ਨੇ, ਉਹਨਾਂ ਦੇ ਮਨ ਚ ਸਤਿਗੁਰਾਂ ਦੀ ਖੇਡ ਵੇਖ ਕੇ ਸ਼ੰਕਾ ਪੈਦਾ ਹੋਇਆ। ਗੱਲਾਂ ਕਰਦੇ ਨੇ ਕਿ ਵੇਖੋ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਨਵੀਂ ਮਰਿਆਦਾ ਤੋਰ ਲਈ ਹੈ। ਪਹਿਲੇ ਪੰਜ ਗੁਰੂ ਸਾਹਿਬਾਨ ਗੁਰਤਾ ਗੱਦੀ ਤੇ ਬੈਠ ਕੇ ਭਗਤੀ ਸ਼ਾਂਤੀ ਦਾ ਉਪਦੇਸ਼ ਦਿੰਦੇ ਸਨ। ਇਹ ਸ਼ਿਕਾਰ ਖੇਡਣ ਚੜਦੇ ਨੇ, ਤੁਰਕਣੀ ਕੌਲਾਂ ਨੂੰ ਆਪਣੇ ਪਾਸ ਲਿਆ ਕੇ ਵੱਖਰਾ ਸਥਾਨ ਬਣਾ ਕੇ ਉਹਨੂੰ ਰੱਖਿਆ, ਪੈਂਦੇ ਖਾਂ ਤੁਰਕ ਹੈ ਉਹਦੇ ਨਾਲ ਹਿੱਤ ਕਰਦੇ ਨੇ। ਏਦਾਂ ਦੀਆਂ ਬਹੁਤ ਸਾਰੀਆਂ ਗੱਲਾਂ ਜੋ ਲੋਕ ਕਰਦੇ ਹੈ। ਭਾਈ ਗੁਰਦਾਸ ਜੀ ਨੂੰ ਜਿਹੜੇ ਪਿਆਰੇ ਸਿੱਖ ਸੀ ਗੁਰੂ ਸਾਹਿਬ ਜੀ ਦੇ, ਉਹ ਮਿਲ ਕੇ ਬੇਨਤੀ ਕਰ ਰਹੇ ਕਿ ਭਾਈ ਸਾਹਿਬ ਜੀ ਇਹਦਾ ਕੋਈ ਹੱਲ ਕਰੀਏ। ਲੋਕ ਬਹੁਤ ਸਾਰੀਆਂ ਗੱਲਾਂ ਕਰ ਰਹੇ ਨੇ। ਭਾਈ ਸਾਹਿਬ ਜੀ ਨੇ ਉਸ ਗੱਲ ਦਾ ਵੇਰਵਾ ਆਪਣੀਆਂ ਵਾਰਾਂ ਵਿੱਚ ਕੀਤਾ। 26ਵੀਂ ਵਾਰ ਹੈ ਭਾਈ ਗੁਰਦਾਸ ਜੀ ਦੀ, ਜਿਹਦੇ ਵਿੱਚ ਬਚਨ ਲਿਖੇ, ਧਰਮਸਾਲ ਕਰ ਬਹੀ ਦਾ ਇਕਤ ਥਾਣਾ ਟਿਕੇ ਟਿਕਾਇਆ, ਪਾਤਸ਼ਾਹ ਘਰ ਆਵਦੇ ਗੜ ਚੜਿਆ ਪਾਤਸ਼ਾਹ ਚੜਾਇਆ, ਉਮਤ ਮਹਿਲ ਨਾ ਪਾਮ ਦੀ ਨੱਠਾ ਫਿਰੇ ਨਾ ਡਰੈ ਡਰਾਇਆ, ਮੰਜੀ ਬਹਿ ਸੰਤੋਖ ਦਾ ਕੁੱਤੇ ਰੱਖ ਸ਼ਿਕਾਰ ਖਿਡਾਇਆ, ਬਾਣੀ ਕਰ ਸੁਣ ਗਾਮ ਦਾ ਕਥੈ ਨਾ ਸੁਣੈ ਨਾ ਗਾਮ ਸੁਣਾਇਆ, ਸੇਵਕ ਪਾਸ ਨਾ ਰੱਖੀਆਂ ਨਾ ਦੋਖੀ ਦੁਸ਼ਟ ਆਗੂ ਮੁਹਿਲਾਇਆ। ਯਾਨੀ ਕਿ ਪੈਂਦੇ ਖਾਂ ਵਰਗਿਆਂ ਨੂੰ ਨਾਲ ਰੱਖਿਆ, ਸੱਚ ਨਾ ਲੁਕੈ ਲੁਕਾਇਆ, ਚਰਨ ਕਵਲ ਸਿੱਖ ਭਵਰ ਲੁਭਾਇਆ, ਅਜਰ ਜਰੇ ਨਾ ਆਪ ਜਣਾਇਆ। ਇਹ ਲੋਕਾਂ ਵੱਲੋਂ ਕੀਤੀਆਂ ਹੋਈਆਂ ਗੱਲਾਂ ਸਨ ਜਿਹਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਇਸ ਪੌੜੀ ਚ ਕੀਤਾ। ਪਰ ਭਾਈ ਸਾਹਿਬ ਛੇਵੇਂ ਪਾਤਸ਼ਾਹ ਦੇ ਬਾਬਤ ਜੋ ਆਪਣਾ ਕੀਦਾ ਦੱਸਦੇ ਨੇ, ਹਰਖੋਂ ਸੋਗੋਂ ਬਾਹਰਾ ਹਰਨ ਭਰਨ ਸਮਰੱਥ ਸਹੁੰਦਾ, ਰਸ ਕਸ ਰੂਪ ਨ ਰੇਖ ਵਿੱਚ ਰਾਗ ਰੰਗ ਨਿਰਲੇਪ ਰਹੰਦਾ, ਗੋਸ਼ਟ ਗਿਆਨ ਅਗੋਚਰਾ ਬੁੱਧ ਬਲ ਬਚਨ ਵਿਵੇਕ ਨ ਛੰਦਾ, ਗੁਰ ਗੋਬਿੰਦ ਗੋਬਿੰਦ ਗੁਰੂ ਹਰ ਗੋਬਿੰਦ ਸਦਾ ਵਿਗਸੰਦਾ, ਅਚਰਜ ਨੂੰ ਅਚਰਜ ਮਿਲੈ ਵਿਸਮਾਦ ਦੇ ਵਿਸਮਾਦ ਮਿਲੰਦਾ, ਗੁਰਮੁਖ ਮਾਰਗ ਚੱਲਣਾ ਖੰਡੇ ਧਾਰ ਕਾਰ ਨਿਭਹੰਦਾ, ਗੁਰ ਸਿੱਖ ਲੈ ਗੁਰ ਸਿੱਖ ਚੱਲੰਦਾ। ਛੇਵੇਂ ਪਾਤਸ਼ਾਹ ਦੀ ਵਡਿਆਈ ਬਾਬਤ ਭਾਈ ਸਾਹਿਬ ਜੀ ਨੇ ਨਿਸ਼ਚਾ ਦੱਸਿਆ। ਸਿੱਖ ਫਿਕਰਮੰਦ ਸਨ ਕਿ ਲੋਕਾਂ ਵਿੱਚ ਇਹ ਜਿਹੜੀਆਂ ਗੱਲਾਂ ਚੱਲ ਰਹੀਆਂ ਨੇ, ਇਹਨਾਂ ਨੂੰ ਕਿਵੇਂ ਰੋਕਿਆ ਜਾਵੇ। ਆਓ ਮਨ ਵਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਕਲਿਆਣਕਾਰੀ ਕਥਾ ਹੈ ਸਰਵਣ ਕਰੀਏ। ਗੁਰੂ ਚਰਨਾਂ ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਸਮੂਹ ਮਾਈ ਭਾਈ ਆਪਣੀ ਰਸਨਾ ਨੂੰ ਪਵਿੱਤਰ ਕਰਦੇ ਆਖੋ ਜੀ ਸਤਨਾਮ
ਸ੍ਰੀ ਵਾਹੇ ਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹੇ ਗੁਰੂ ਸਾਹਿਬ ਜੀ। ਚੌਪਈ ਨਹਿ ਚਿੰਤਾ ਤੁਮ ਮਨ ਮਹਿ ਤਾਰੂ।
ਸਤਿਗੁਰੂ ਜੀ ਦੇ ਪਿਆਰੇ ਭਾਈ ਗੁਰਦਾਸ ਜੀ ਸੰਗਤ ਨੂੰ ਸੰਬੋਧਨ ਕਰਕੇ ਕਹਿ ਰਹੇ ਨੇ, ਸੰਗਤ ਜੀ ਤੁਸੀਂ ਇਸ ਗੱਲ ਦੀ ਚਿੰਤਾ ਆਪਣੇ ਮਨ ਚ ਨਾ ਕਰੋ ਕਿ ਲੋਕ ਕੀ ਕਹਿੰਦੇ ਨੇ, ਕੀ ਗੱਲਾਂ ਕਰਦੇ ਨੇ। ਇਸ ਗੱਲ ਦਾ ਫਿਕਰ, ਇਸ ਗੱਲ ਦੀ ਚਿੰਤਾ ਆਪਣੇ ਚਿੱਤ ਵਿੱਚ ਨਾ ਕਰੋ।
ਗੁਰ ਕੋ ਪੂਰਨ ਬ੍ਰਹਮ ਵਿਚਾਰੋ।
ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਨੇ। ਤਦੇ ਭਾਈ ਸਾਹਿਬ ਨੇ ਕਿਹਾ, ਗੁਰ ਗੋਬਿੰਦ ਗੋਬਿੰਦ ਗੁਰੂ ਹਰ ਗੋਬਿੰਦ ਸਦਾ ਵਿਗਸੰਦਾ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਆਪ ਪਾਰ ਬ੍ਰਹਮ ਪਰਮੇਸ਼ਰ ਦਾ ਰੂਪ ਹਨ।
ਸ਼੍ਰੀ ਪਰਮੇਸ਼ੁਰ ਕੇ ਅਵਤਾਰ।
ਅਕਾਲ ਪੁਰਖ ਜੀ ਦਾ, ਪਾਰ ਬ੍ਰਹਮ ਪਰਮੇਸ਼ਰ ਜੀ ਦਾ, ਨਿਰੰਕਾਰ ਜੀ ਦਾ ਪ੍ਰਤੱਖ ਅਵਤਾਰ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ।
ਗਤ ਨਹਿ ਜਾਨੀ ਜਾਏ ਉਦਾਰ।
ਉਹਨਾਂ ਦੀ ਗਤ ਮਿਤ, ਪਰਮੇਸ਼ਰ ਦੀ ਗਤ ਮਿਤ ਭਲਾ ਸਾਡੇ ਵਰਗੇ ਅਲਪਗ ਜੀਵ ਜਾਣ ਸਕਦੇ? ਨਹੀਂ ਜਾਣ ਸਕਦੇ। ਉਹ ਆਪ ਪਾਰ ਬ੍ਰਹਮ ਪਰਮੇਸ਼ਰ ਦਾ ਅਵਤਾਰ ਨੇ, ਉਹਨਾਂ ਦੀ ਗਤ ਮਿਤ ਨਹੀਂ ਜਾਣੀ ਜਾ ਸਕਦੀ।
ਕ੍ਰਿਸ਼ਨ ਅਨੇਕ ਮ੍ਰਿਜਾ ਦਾ ਤੋਰੀ।
ਦੇਖੋ ਭਗਵਾਨ ਕ੍ਰਿਸ਼ਨ ਜੀ ਅਵਤਾਰੀ ਪੁਰਸ਼ ਸੀ ਦੁਆਪਰ ਯੁਗ ਦੇ, ਉਹਨਾਂ ਨੇ ਕਿੰਨੀ ਮਰਿਆਦਾ ਤੋੜੀ। ਮਰਿਆਦਾ ਤੋੜੀ ਦਾ ਮਤਲਬ ਹਜ਼ਾਰਾਂ ਹੀ ਵਿਆਹ ਕਰਾਏ ਭਗਵਾਨ ਕ੍ਰਿਸ਼ਨ ਜੀ ਨੇ। 16,000 ਤੋਂ ਵੱਧ ਰਾਣੀਆਂ ਇੱਕੋ ਦਿਨ ਹੀ ਵਰ ਲਿਆਂਦੀਆਂ ਸਨ। ਕਹਿੰਦੇ ਕਿੰਨੀ ਮਰਿਆਦਾ ਭਗਵਾਨ ਕ੍ਰਿਸ਼ਨ ਜੀ ਨੇ ਤੋੜੀ।
ਕਿਸ ਕੀ ਲਾਜ ਕੀਨ ਨਹਿ ਥੋਰੀ।
ਹੋਰ ਉਹਨਾਂ ਨੇ ਕਿਸੇ ਦੀ ਲਾਜ ਨੀ ਰੱਖੀ, ਕਿਸੇ ਦੀ ਸ਼ਰਮ ਨੀ ਕੀਤੀ। ਲੋਕ ਕੀ ਆਖਣਗੇ, ਕੀ ਕਹਿਣਗੇ?
ਕਰਤ ਰਹੇ ਨਿੰਦਾ ਅਣਜਾਨ।
ਜਿਹੜੇ ਅਣਜਾਣ ਲੋਕ ਸੀ ਉਹਨਾਂ ਨੇ ਭਗਵਾਨ ਕ੍ਰਿਸ਼ਨ ਦੀ ਵੀ ਨਿੰਦਾ ਕੀਤੀ। ਦੁਆਪਰ ਯੁਗ ਦੇ ਮਾਲਕ ਸੀ ਉਹ, ਵੇਖੋ ਉਹਨਾਂ ਦੀ ਵੀ ਲੋਕਾਂ ਨੇ ਨਿੰਦਾ ਕੀਤੀ ਸੀ।
ਸੋ ਈਸ਼ਵਰ ਨਿਰਲੇਪ ਮਹਾਨ।
ਪਰ ਉਹ ਨਿਰਲੇਪ ਸੀ, ਲੋਕਾਂ ਦੀ ਨਿੰਦਾ ਨਾਲ ਉਹਨਾਂ ਨੂੰ ਕੋਈ ਅਸਰ ਨਹੀਂ। ਕਲਯੁਗ ਦੇ ਪ੍ਰਤੱਖ ਪਰਮੇਸ਼ਰ ਦਾ ਅਵਤਾਰ ਨੇ ਗੁਰੂ ਹਰਗੋਬਿੰਦ ਸਾਹਿਬ, ਉਹਨਾਂ ਨੇ ਕੋਈ ਮਰਿਆਦਾ ਤੋਂ ਬਾਹਰਾ ਕੰਮ ਨਹੀਂ ਕੀਤਾ। ਜੇ ਕੌਲਾਂ ਨੇ ਪ੍ਰੀਤ ਉਪਜਾਈ ਆਪਣੇ ਹਿਰਦੇ ਦੀ, ਉਹਦੀ ਭਾਵਨਾ ਪਤੋੜ ਨਿਭਾਉਣ ਵਾਸਤੇ ਉਹਨੂੰ ਆਪਣੇ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਲੈ ਕੇ ਆਏ। ਜੇ ਪੈਂਦੇ ਖਾਂ ਸ਼ਰਨ ਆਇਆ ਤਾਂ ਉਹਨੂੰ ਰੱਖਿਆ। ਤੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਜੇ ਕੋਈ ਨਿੰਦਾ ਕਰਦਾ ਹੈ ਤਾਂ ਇਹਦੇ ਨਾਲ ਸਤਿਗੁਰਾਂ ਨੂੰ ਕੋਈ ਫਰਕ ਨਹੀਂ, ਪਰ ਜਿਹੜਾ ਕੋਈ ਨਿੰਦਾ ਕਰਦਾ ਉਹਦਾ ਨੁਕਸਾਨ ਜ਼ਰੂਰ ਹੋਣਾ।
ਜੇ ਤੁਮ ਚਾਹਤ ਕਛੂ ਕਹਾਇਓ,
ਪਰ ਚਲੋ ਫਿਰ ਵੀ ਜੇ ਤੁਸੀਂ ਫਿਕਰਮੰਦ ਹੋ, ਸਿੱਖ ਵੀ ਅਸੀਂ ਗੁਰੂ ਸਾਹਿਬ ਜੀ ਦੇ ਬਾਬਤ ਇੱਦਾਂ ਦੀਆਂ ਗੱਲਾਂ ਨਹੀਂ ਸੁਣ ਸਕਦੇ ਜੋ ਲੋਕ ਕਰ ਰਹੇ ਨੇ। ਤੁਸੀਂ ਗੁਰੂ ਹਰਗੋਬਿੰਦ ਸਾਹਿਬ ਨੂੰ ਜੇ ਕੁਝ ਕਹਾਣਾ ਚਾਹੁੰਦੇ ਹੋ ਕਿਸੇ ਕੋਲੋਂ,
ਚਾਹਤ ਹੋ ਇਹ ਭਰਮ ਹਟਾਇਓ,
ਤੁਸੀਂ ਇਹ ਭਰਮ ਆਪਣੇ ਹਿਰਦੇ ਦਾ ਹਟਾਣਾ ਚਾਹੁੰਦੇ ਹੋ, ਇਹਦੀ ਨਿਰਵਿਰਤੀ ਚਾਹੁੰਦੇ ਹੋ,
ਤੋ ਬ੍ਰਿਧ ਨਿਕਟ ਬੇਨਤੀ ਕਰੀ ਹੈ,
ਇੱਦਾਂ ਕਰੋ ਕਿ ਤੁਸੀਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਕੋਲ ਚੱਲ ਕੇ ਬੇਨਤੀ ਕਰੋ। ਜੇ ਤੁਸੀਂ ਫਿਰ ਵੀ ਗੁਰੂ ਸਾਹਿਬ ਨੂੰ ਕਹਾਣਾ ਚਾਹੁੰਦੇ ਹੋ ਨਾ, ਵੈਸੇ ਤਾਂ ਉਹਨਾਂ ਨੂੰ ਕਹਿਣ ਦੀ ਲੋੜ ਨਹੀਂ, ਉਹ ਆਪ ਮਾਲਕ ਨੇ, ਪਾਰ ਬ੍ਰਹਮ ਪਰਮੇਸ਼ਰ ਨੇ। ਪਰ ਚਲੋ ਜੇ ਤੁਹਾਡੇ ਮਨ ਦੀ ਇੱਛਾ ਹੈ ਤਾਂ ਤੁਸੀਂ ਫਿਰ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਕੋਲ ਚੱਲ ਕੇ ਬੇਨਤੀ ਕਰੋ।
ਕਹਿਬੇ ਕੋ ਸਮਰਥ ਵਿਚਰੀ ਹੈ,
ਕਿਉਂਕਿ ਛੇਵੇਂ ਪਾਤਸ਼ਾਹ ਨੂੰ ਅਗਰ ਕੋਈ ਕਹਿ ਸਕਦਾ ਹੈ, ਕੋਈ ਬੇਨਤੀ ਕਰ ਸਕਦਾ ਇਸ ਤਰੀਕੇ ਦੀ, ਤਾਂ ਉਹ ਕਹਿਣ ਦੀ ਸਮਰੱਥਾ ਕੇਵਲ ਬਾਬਾ ਬੁੱਢਾ ਸਾਹਿਬ ਜੀ ਦੇ ਪਾਸ ਹੈ, ਉਹੀ ਕਹਿ ਸਕਦੇ ਹਨ।
ਸੁਣ ਕਰ ਸਿੱਖਣ ਬਹੁਰ ਬਖਾਨਾ,
ਸੁਣ ਕੇ ਗੁਰਸਿੱਖ ਫਿਰ ਭਾਈ ਗੁਰਦਾਸ ਜੀ ਨੂੰ ਕਹਿਣ ਲੱਗੇ,
ਤੁਮ ਭੀ ਚਲੋ ਬ੍ਰਿਧ ਕੇ ਥਾਨਾ।
ਕਹਿਣ ਲੱਗੇ ਭਾਈ ਸਾਹਿਬ ਜੀ, ਅਸੀਂ ਤਾਂ ਜਾਵਾਂਗੇ ਬਾਬਾ ਜੀ ਦੇ ਪਾਸ, ਪਰ ਤੁਸੀਂ ਵੀ ਸਾਡੇ ਨਾਲ ਚੱਲੋ ਬਾਬੇ ਬੁੱਢੇ ਦੀ ਬੀੜ, ਕਿਉਂਕਿ ਬਾਬਾ ਜੀ ਬੀੜ ਸਾਹਿਬ ਵਿਖੇ ਰਿਹਾ ਕਰਦੇ ਸਨ। ਕਹਿੰਦੇ ਭਾਈ ਸਾਹਿਬ ਜੀ, ਫਿਰ ਤੁਸੀਂ ਵੀ ਸਾਡੇ ਨਾਲ ਚੱਲੋ,
ਦਰਸ਼ਨ ਕਰੋ ਸੰਗ ਨਿਜ ਲਿਆਵਹਿ।
ਚਲੋ ਚੱਲ ਕੇ ਆਪਾਂ ਬਾਬਾ ਜੀ ਦੇ ਦਰਸ਼ਨ ਕਰੀਏ, ਔਰ ਉਹਨਾਂ ਨੂੰ ਨਾਲ ਬੇਨਤੀ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਲੈ ਕੇ ਆਈਏ।
ਇਨਤੇ ਗੁਰ ਟਿਗ ਸਕਲ ਕਹਾਵਹਿ,
ਬਾਬਾ ਬੁੱਢਾ ਸਾਹਿਬ ਜੀ ਪਾਸੋਂ ਆਪਣੀ ਇਹ ਸਾਰੀ ਗੱਲ ਆਪਾਂ ਗੁਰੂ ਸਾਹਿਬ ਨੂੰ ਕਹਾਂਗੇ। ਬਾਬਾ ਬੁੱਢਾ ਸਾਹਿਬ ਜੀ ਫਿਰ ਸਤਿਗੁਰੂ ਜੀ ਨੂੰ ਇਹ ਸਾਰੀਆਂ ਬੇਨਤੀਆਂ ਕਰਨਗੇ।
ਸੁਣ ਬੇਨਤੀ ਕੋ ਉੱਠ ਗੁਰਦਾਸ,
ਜਦੋਂ ਸੰਗਤ ਨੇ ਇਸ ਤਰ੍ਹਾਂ ਬੇਨਤੀ ਕੀਤੀ, ਭਾਈ ਗੁਰਦਾਸ ਜੀ ਕਹਿੰਦੇ ਸਤ ਬਚਨ, ਸੰਗਤ ਦੇ ਨਾਲ ਭਾਈ ਸਾਹਿਬ ਜੀ ਉੱਠ ਕੇ ਚੱਲ ਪਏ।
ਸਿੱਖਣ ਸਹਿਤ ਗਏ ਬ੍ਰਿਧ ਪਾਸ,
ਔਰ ਸਿੱਖਾਂ ਨੂੰ ਨਾਲ ਲੈ ਕੇ ਬਾਬਾ ਬੁੱਢਾ ਸਾਹਿਬ ਜੀ ਵੱਲ ਤੁਰ ਪਏ।
ਪੀੜ ਬਿਖੈ ਚੁੰਗੀ ਜਿਨ ਪਾਈ,
ਬਾਬਾ ਬੁੱਢਾ ਸਾਹਿਬ ਜੀ ਇੰਨੇ ਵਿਰਕਤ ਮਹਾਂਪੁਰਖ ਸੀ, ਬ੍ਰਹਮ ਗਿਆਨੀ ਮਹਾਂਪੁਰਖ ਤਿਆਗੀ, ਕਿ ਬੀੜ ਸਾਹਿਬ ਹੁਣ ਤਾਂ ਵੇਖੀਏ ਬੜੇ ਸੋਹਣੇ ਆਲੀਸ਼ਾਨ ਦਰਬਾਰ ਨੇ ਬਾਬਾ ਬੁੱਢਾ ਸਾਹਿਬ ਜੀ ਦੇ, ਪਰ ਜਦੋਂ ਬਾਬਾ ਜੀ ਉੱਥੇ ਰਿਹਾ ਕਰਦੇ, ਇੰਨੇ ਵਿਰਕਤ ਇੱਕ ਝੁੱਗੀ ਪਾ ਕੇ ਰਹਿੰਦੇ ਸੀ ਕੱਖਾਂ ਦੇ। ਬੀੜ ਸਾਹਿਬ, ਗੁਰੂ ਸਾਹਿਬ ਦੀ ਖੇਤੀ ਸੀ ਇੱਥੇ, ਉਹ ਕਰਾਉਣੀ ਤੇ ਝੁੱਗੀ ਚ ਹੀ ਰਹਿਣਾ। ਤੋ ਬਾਬਾ ਜੀ ਇੱਕ ਬੜੀ ਝੁੱਗੀ ਬਣੀ ਹੋਈ ਸੀ ਕੱਖਾਂ ਦੀ, ਉਹਦੇ ਵਿੱਚ ਆਪਣਾ ਨਿਵਾਸ ਰੱਖਦੇ ਸਨ।
ਇੱਕ ਰਸ ਬ੍ਰਿਤੀ ਆਨੰਦ ਠਹਿਰਾਈ,
ਇੱਕ ਰਸ ਬ੍ਰਿਤੀ ਸੀ ਬਾਬਾ ਜੀ ਦੀ, ਆਨੰਦ ਵਿੱਚ ਟਿਕੀ ਰਹਿੰਦੀ ਸੀ।
ਜਾਏ ਨਿਕਟ ਬੰਧਨ ਸਭ ਕੀਨ,
ਇਹ ਸਾਰੀ ਸੰਗਤ ਪਹੁੰਚੀ ਬਾਬਾ ਬੁੱਢਾ ਸਾਹਿਬ ਜੀ ਕੋਲ ਆ ਕੇ ਹੱਥ ਜੋੜ ਕੇ ਸਭ ਨੇ ਵੰਦਨਾ ਕੀਤੀ।
ਕਹਿਓ ਜੋਰ ਕਰ ਹੋਏ ਅਧੀਨ,
ਬਾਬਾ ਜੀ ਦੇ ਅਧੀਨ ਹੋ ਕੇ ਹੱਥ ਜੋੜ ਕੇ ਇਹਨਾਂ ਨੇ ਸਾਰਿਆਂ ਨੇ ਬੇਨਤੀ ਕੀਤੀ।
ਸਭ ਕੀ ਚਿੰਤਾ ਆਪ ਨਿਵਾਰ ਹੋ,
ਕਹਿਣ ਲੱਗੇ ਬਾਬਾ ਜੀ ਅਸੀਂ ਸਾਰੇ ਬੜੇ ਫਿਕਰਮੰਦ ਹਾਂ, ਚਿੰਤਾ ਤੁਰ ਹਾਂ, ਸਾਡੀ ਸਾਰਿਆਂ ਦੀ ਚਿੰਤਾ ਤੁਸੀਂ ਕਿਰਪਾ ਕਰਕੇ ਨਿਵਾਰੋ, ਤੁਸੀਂ ਸਾਡੀ ਚਿੰਤਾ ਨੂੰ ਦੂਰ ਕਰੋ।
ਤੁਮ ਹੀ ਉਚਿਤ ਹਿਰਦੈ ਨਿਰਧਾਰ ਹੋ,
ਤੁਸੀਂ ਹੀ ਉਚਿਤ ਹੋ, ਤੁਸੀਂ ਸਾਡੀ ਚਿੰਤਾ ਦੂਰ ਕਰ ਸਕਦੇ ਹੋ।
ਔਰ ਨਿੰਦਾ ਨਹਿ ਜਾਏ ਸਹਾਰੀ,
ਕਿਉਂਕਿ ਸਤਿਗੁਰਾਂ ਦੀ ਨਿੰਦਾ ਸਾਡੇ ਕੋਲੋਂ ਸਹਾਰੀ ਨਹੀਂ ਜਾਂਦੀ। ਬੜੇ ਲੋਕ ਨਿੰਦਾ ਕਰ ਰਹੇ ਨੇ, ਕੋਈ ਕੁਝ ਕਹਿੰਦਾ ਵੀ ਗੁਰੂ ਸਾਹਿਬ ਸ਼ਿਕਾਰ ਖੇਡਦੇ ਨੇ, ਜਾਨਵਰ ਮਾਰਦੇ ਨੇ, ਸ਼ਸਤਰ ਰੱਖਦੇ ਨੇ, ਕੌਲਾਂ ਨੂੰ ਰੱਖਿਆ ਹੋਇਆ, ਪੈਂਦੇ ਖਾਂ ਨੂੰ ਮੂੰਹ ਲਾਉਂਦੇ ਨੇ, ਏਦਾਂ ਦੀਆਂ ਬੜੀਆਂ ਗੱਲਾਂ ਲੋਕ ਕਰਦੇ ਨੇ। ਸਤਿਗੁਰਾਂ ਦੀ ਇਹ ਨਿੰਦਾ ਸਾਡੇ ਕੋਲੋਂ ਸੁਣੀ ਨਹੀਂ ਜਾਂਦੀ।
ਚੱਲ ਆਏ ਹਮ ਸ਼ਰਨ ਤਿਹਾਰੀ,
ਇਸ ਕਰਕੇ ਇਸ ਮਸਲੇ ਨੂੰ ਸੁਲਝਾਉਣ ਲਈ, ਇਹ ਚਿੰਤਾ ਸਾਡੀ ਦੂਰ ਹੋ ਜਾਏ ਉਹਦੇ ਲਈ, असि सारे सिख बाबा जी तुहाडी शरण च चल के आए हां
सर्ब वार्ता कह समझाई
ये सारी वार्ता असि आप जी दे अगे निवेदन करदे हां आप जी कृपा करके साडी बेनती स्वीकार करो
कहियो मरम गुरदास बनाई
भाई गुरदास जी ने भी नाल सारी गल बात दसी जो इन्हां सिखां दी तकलीफ सी
सुन ब्रिद सब को कहियो सुनाई
सुन के बाबा बुढ़ा साहब जी सारी संगत नू सिखां नू संबोधन करके बोले कहन लगे
समरथ को नह दोष कदाई
कहन लगे भाई सिखो जेड़ा समरथ है ना उनू कदे कोई दोष नहीं लगता सतगुरु जी समरथ देव ने उना नू कदे कोई दोष नहीं व्यापदा
चाहे सो करे ना पर मोहरी दे
जो चाहे मर्जी कर सकते ने सिख दा कर्म नहीं भी भरम करे सिख दा कर्म है कि अपने गुरु दी समरथा ते श्रद्धा रख के जो गुरु करे ओनू सत करके मन्ने तो सिख दा करतब नहीं है कि ओ अपने गुरु दी समरथा उत्ते किसे प्रकार दा भरम ते किंतु करे
करमन ते लिपाए नह कदे
सतगुरु जी जो कुछ कर रहे ने उन्हां च लिपाए मान थोड़ी ने अखो साधना
श्री वाहिगुरु
बाबा जी कहंदे सिखो जो सतगुरु जी विचर रहे ने संसार च जो कुछ कर रहे ने ओ किसे कर्म च लिपाए मान नहीं हन हां जी
सुन सब कहियो यथारत बाती
कहन लगे बाबा जी तुसी जो कह रहे हो बिलकुल यथारत असी एदा ही मनते हैं सतगुरु किसे कर्म च लिपाए मान नहीं हन सारे कर्मा च वर्त के भी सब तो निर्लेप ने पर फिर भी साड़ी बेनती है
तौ न हम चित आवत शांति
साडे मन नू शांति नहीं मिलती लोग जदों गल्लां करदे ने जिन्ने मुंह ओनियां बातां करदे ने ता सुन के साडे मन नू शांति नहीं आउंदी
चारों वर्ण आश्रम अर तुरका
सारे वर्णा दे लोक ते जेड़े तुरक हन
बहु अपवाद करत हैं गुर का
महाराज बड़े अपवाद कर रहे ने गुरु साहब जी दे बाबत बहुत गल्लां तुरक भी कर रहे ने जेड़े लाहौर शहर दे तुरक ने ओ भी करदे ने कई वर्णा दे लोक भी कर रहे ने
चल हो आप मिल गुर समझाए
बाबा जी तुसी चलो ते चल के छेवें पातशाह नाल गल बात करो
दोनों को देह संग हटाए
ता जो पेंदे खां दा ते कौलां दा संग गुरु साहब एक बेरी छड्ड देन उना नू त्याग देन लोकां दे मुंह आपे बंद हो जाणगे क्योंकि गल्लां जिहड़ियां ज्यादा हो रहियां ने पेंदे खां करके ते कौलां जी करके हो रहियां ने इना दोना नू गुरु साहब छड़ देन त्याग देन ते लोकां दे मुंह बंद हो जाणगे
नाहे ता कौलां केर जरूर
चलो जे पेंदे खां नू भी ना भी छड़न ता जरूरी एक काम करन भी कौलां दा त्याग जरूर कर देन इना क ता काम जरूर कर देन क्योंकि कौलां करके लोक ज्यादा निंदा कर रहे ने भंडी कर रहे ने
संग छुटावो श्री गुरपुर
तुसी चल के बाबा जी कह सकदे हो गुरु साहब नू साडे कोल ता ताकत नहीं है कि असि गुरु पातशाह नू कुछ आख सकीये कह सकीये
सब गुरदास कहियो सिख सारे
भाई गुरदास साहब जी कोलों बोले कहन लगे
आए परे अब शरण तिहारे
कहन लगे बाबा जी ये सिख आए ने जिन्नी किन्हां दी बुद्धि है ओहदे मुताबक ए समझ के आप जी नू बेनती कर रहे ने तुहाडी शरण विच ने
मैं भी रहियो बहुत समझाए
मैं ता इन्हां नू समझाया सी भी गुरु पातशाह ता संग ने उन्हां दी कोई निंदा करे भावे उपमा करे उन्हां नू कोई परवाह नहीं किसे दी ओ ता अकाल पुरख ने परमेश्वर दा रूप ने उपमा करन वाले फड़ लैणगे निंदा करन वाले अपने पापां दे भागीदार बणनगे उन्हां नू ता कोई असर नहीं पर ए मन्ने नहीं हन ए कहंदे जी जरूर गुरु साहब नू कहो ते मैं इन्हां नू कहा भी ए तां फिर बाबा जी बेनती कर सकदे ने ते तां तुहाडे कोल चल के आए ने
इनकी इच्छा देहो पुजाए
बाबा जी एक वारी तुसी इन्हां दी इच्छा पूरी कर दियो गुरु पातशाह कोल चल के बेनती करके वेख लो
सुन सब ते ब्रिद करुणा तारी
जदों इन्हां सारे सिखां दी हल क्योंकि सिख गुरु साहब दे प्रेमी उना दा मन भी प्रेम च भेजा वह नहीं सी सुन सकते जदों लोग गल्लां करदे सी तां सिखां कोलों बर्दाश्त नहीं सी हुंदा फिर कई थावां ते झगड़ा भी हुंदा सी ਤੋ ਉਹਨਾਂ ਦੀ ਦਸ਼ਾ ਵੇਖ ਕੇ ਬਾਬਾ ਬੁੱਢਾ ਸਾਹਿਬ ਦੇ ਮਨ ਚ ਵੀ ਕਰੁਣਾ ਆ ਗਈ।
ਗੁਰ ਮਿਲ ਬੇਹਿਤ ਹੋਵੇ ਕਰ ਤਿਆਰੀ,
ਸਤਿਗੁਰੂ ਜੀ ਨੂੰ ਮਿਲਣ ਵਾਸਤੇ ਬਾਬਾ ਬੁੱਢਾ ਜੀ ਨੇ ਤਿਆਰੀ ਕੀਤੀ।
ਭਇਓ ਸੰਗ ਪੁਰਖੋ ਚੱਲ ਆਏ,
ਇਹਨਾਂ ਸਿੱਖਾਂ ਦੇ ਨਾਲ ਭਾਈ ਗੁਰਦਾਸ ਜੀ ਦੇ ਨਾਲ ਚੱਲ ਕੇ ਬੀੜ ਸਾਹਿਬ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਆ ਗਏ।
ਬਚਨ ਬਿਲਾਸ ਕਰਤ ਸਮੁਦਾਏ,
ਬਚਨ ਬਿਲਾਸ ਕਰਦੇ ਆ ਰਹੇ ਹਨ।
ਦੋਹਰਾ ਬ੍ਰਿਧ ਭਾਈ ਗੁਰਦਾਸ ਕੋ ਆਗੈ ਕਰ ਸਮੁਦਾਏ,
ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਜੀ ਨੂੰ ਅੱਗੇ ਕਰਕੇ ਸੰਗਤ ਪਿੱਛੇ ਪਿੱਛੇ ਆ ਰਹੀ ਹੈ।
ਪਹੁੰਚੇ ਪੁਰੀ ਬਿਲੋਕ ਕੈ ਸ਼੍ਰੀ ਅੰਮ੍ਰਿਤਸਰ ਥਾਏ,
ਸ਼੍ਰੀ ਅੰਮ੍ਰਿਤਸਰ ਸਾਹਿਬ ਨਗਰ ਵੇਖ ਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਹਨ।
ਚਾਉ ਪਈ ਕਰ ਇਸ਼ਨਾਨ ਹਰ ਮੰਦਰ ਗਏ,
ਪਹਿਲਾਂ ਸੱਚਖੰਡ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨੇ ਸੀ ਸਿੱਖਾਂ ਨੇ, ਇਸ ਕਰਕੇ ਅੰਮ੍ਰਿਤਸਰ ਸਰੋਵਰ ਚ ਜਾ ਕੇ ਬਾਬਾ ਜੀ ਦੇ ਸਮੇਤ ਸਭ ਨੇ ਇਸ਼ਨਾਨ ਕੀਤੇ। ਫਿਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਸ਼ਨਾਂ ਨੂੰ ਗਏ।
ਹੱਥ ਜੋੜ ਸਭ ਬੰਦਤ ਭਏ,
ਹੱਥ ਜੋੜ ਕੇ ਸਭ ਨੇ ਦਰਬਾਰ ਸਾਹਿਬ ਮੱਥਾ ਟੇਕਿਆ, ਨਮਸਕਾਰ ਕੀਤੇ,
ਬਾਹਰ ਪ੍ਰਦਕਸ਼ਨਾ ਚਹੁ ਦਿਸ਼ ਫਿਰੇ,
ਔਰ ਫਿਰ ਪਰਿਕਰਮਾ ਕੀਤੀ ਅੰਮ੍ਰਿਤਸਰ ਸਰੋਵਰ ਦੀ, ਵੱਡੀਆਂ ਪਰਿਕਰਮਾ ਕੀਤੀਆਂ, ਦਰਬਾਰ ਸਾਹਿਬ ਦੀਆਂ ਛੋਟੀਆਂ ਪਰਿਕਰਮਾ ਕੀਤੀਆਂ।
ਪੁਰ ਜਨ ਮਿਲੇ ਸੁਨਤ ਹਿਤ ਧਰੇ,
ਜਿਹੜੇ ਨਗਰ ਨਿਵਾਸੀਆਂ ਨੂੰ ਪਤਾ ਲੱਗਾ ਕਿ ਬਾਬਾ ਬੁੱਢਾ ਸਾਹਿਬ ਜੀ ਆਏ ਨੇ, ਬਾਬਾ ਜੀ ਦਾ ਪੰਥ ਵਿੱਚ ਸਿੱਖਾਂ ਵਿੱਚ ਬਹੁਤ ਹੀ ਅਦਬ ਸਤਿਕਾਰ ਸੀ, ਉਹ ਸਾਰੀ ਸੰਗਤ ਸਾਰੇ ਸਿੱਖ ਬਾਬਾ ਜੀ ਨੂੰ ਆ ਕੇ ਮਿਲੇ।
ਪੂਜੇ ਅਬ ਸਤਿਗੁਰ ਕਿਸ ਥਾਨ,
ਬਾਬਾ ਜੀ ਨੇ ਪੁੱਛਿਆ ਕਿ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਇਸ ਵੇਲੇ ਕਿੱਥੇ ਹਨ।
ਪੁਰ ਜਨ ਭਨਿਓ ਆਪ ਸਭ ਜਾਨ,
ਨਗਰ ਨਿਵਾਸੀ ਕਹਿਣ ਲੱਗੇ ਬਾਬਾ ਜੀ ਇਹ ਗੱਲ ਤੁਸੀਂ ਸਾਨੂੰ ਪੁੱਛਦੇ ਹੋ, ਬਚਨ ਤਾਂ ਗੁਰੂ ਨਾਨਕ ਸਾਹਿਬ ਨੇ ਤੁਹਾਨੂੰ ਕਹੇ ਸੀ, ਬੁੱਢਿਆ ਤੇਰੀਆਂ ਅੱਖਾਂ ਤੋਂ ਓਹਲੇ ਨਾ ਉਸਾ, ਕਿ ਤੁਹਾਨੂੰ ਨੀ ਪਤਾ ਛੇਵੇਂ ਪਾਤਸ਼ਾਹ ਕਿੱਥੇ ਨੇ, ਤੁਸੀਂ ਜਾਣਦੇ ਹੋ।
ਚੜੇ ਅਖੇਰ ਬ੍ਰਿਤ ਕੋ ਗਏ,
ਪਰ ਫਿਰ ਵੀ ਤੁਸੀਂ ਜੇ ਅਲਪੱਗ ਬਣ ਕੇ ਪੁੱਛਦੇ ਹੋ ਤੇ ਸਾਡਾ ਫਰਜ਼ ਬਣਦਾ ਦੱਸਣਾ ਕਿ ਛੇਵੇਂ ਪਾਤਸ਼ਾਹ ਜੀ ਇਸ ਵੇਲੇ ਸ਼ਿਕਾਰ ਖੇਡਣ ਗਏ ਹਨ।
ਪੂਰਬ ਦਿਸ਼ ਕੋ ਸਨ ਮੁਖ ਪਏ,
ਦਰਬਾਰ ਸਾਹਿਬ ਦੇ ਚੜ੍ਹਦੇ ਵਾਲੇ ਪਾਸੇ ਜਿੱਧਰ ਗੁਰਦੁਆਰਾ ਰਾਮਸਰ ਸਾਹਿਬ ਹੈ ਉਸ ਪਾਸੇ ਮਹਾਰਾਜ ਜੀ ਗਏ ਨੇ।
ਸੁਨ ਬ੍ਰਿਧ ਸਾਹਿਬ ਰਿਦਾ ਰਸਾਲੇ,
ਭਾਈ ਸਾਹਿਬ ਬਾਬਾ ਬੁੱਢਾ ਸਾਹਿਬ ਜੀ ਭਾਈ ਗੁਰਦਾਸ ਜੀ ਦਾ ਮਨ ਬੜਾ ਖੁਸ਼ ਹੋਇਆ ਇਹ ਸੁਣ ਕੇ।
ਸਿੱਖ ਸੰਗ ਸਭ ਤਿਤ ਦਿਸ਼ ਚਾਲੇ,
ਜਿੰਨੇ ਸਿੱਖ ਸੀ 25-30 ਸਿੱਖ ਸੀ ਉਹਨਾਂ ਨੂੰ ਨਾਲ ਲੈ ਕੇ ਬਾਬਾ ਬੁੱਢਾ ਸਾਹਿਬ ਜੀ ਉਧਰ ਹੀ ਚੱਲ ਪਏ, ਗੁਰਦੁਆਰਾ ਰਾਮਸਰ ਸਾਹਿਬ ਵਾਲਾ ਜਿਹੜਾ ਸਥਾਨ ਹੈ ਜਿੱਥੇ ਮਹਾਰਾਜ ਜੀ ਪੰਜਵੇਂ ਪਾਤਸ਼ਾਹ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਲਿਖਵਾਏ, ਉਸ ਸਥਾਨ ਤੇ ਚੱਲ ਕੇ ਗਏ।
ਅਧਿਕ ਬ੍ਰਿਛ ਗਾੜੇ ਗਨ ਖਰੇ,
ਉਦੋਂ ਖਾਲਸਾ ਜੀ ਬਹੁਤ ਸੰਘਣੇ ਦਰਖਤ ਸੀ, ਇੱਥੇ ਨੇੜੇ ਤੇੜੇ ਬੇਰੀਆਂ ਦੇ ਦਰਖਤਾਂ ਦੇ ਝੁੰਡ ਸਨ, ਉਹਨਾਂ ਸੰਘਣੇ ਦਰਖਤਾਂ ਦੇ ਵਿੱਚ ਗਏ।
ਬਦਰੀ ਚੱਲ ਦਲ ਆਦਿਕ ਹਰੇ,
ਪਿੱਪਲ ਦੇ ਬੂਟੇ ਬਹੁਤ ਸੀ, ਬੇਰੀਆਂ ਦੇ ਬਹੁਤ ਸਾਰੇ ਦਰਖਤ ਸਨ।
ਗਏ ਰਾਮਸਰ ਕੇ ਤਬ ਤੀਰ,
ਬਾਬਾ ਬੁੱਢਾ ਸਾਹਿਬ ਜੀ ਚੱਲ ਕੇ ਸਿੱਖਾਂ ਨੂੰ ਨਾਲ ਲੈ ਕੇ ਗੁਰਦੁਆਰਾ ਰਾਮਸਰ ਸਾਹਿਬ ਆ ਗਏ।
ਬੈਠੇ ਤਹਿਲੇ ਸਿੱਖਣ ਧੀਰ,
ਉੱਥੇ ਹੀ ਬੈਠ ਗਏ ਸਿੱਖਾਂ ਨੂੰ ਨਾਲ ਲੈ ਕੇ।
ਗੁਰ ਕੇ ਸਨਮੁਖ ਕਿਤਕ ਪਠਾਏ,
ਕੁਝ ਸਿੱਖ ਬਾਬਾ ਜੀ ਉੱਥੇ ਬੈਠ ਗਏ ਕਿਉਂਕਿ ਬਿਰਧ ਸਨ, ਕੁਝ ਕੁ ਸਿੱਖਾਂ ਨੂੰ ਭੇਜਿਆ ਵੀ ਤੁਸੀਂ ਅੱਗੇ ਜਾਓ ਜੰਗਲ ਵਿੱਚ, ਮਹਾਰਾਜ ਜੀ ਦੇ ਦਰਸ਼ਨ ਕਰੋ ਵੇਖੋ ਤੇ ਸਤਿਗੁਰਾਂ ਨੂੰ ਬੇਨਤੀ ਕਰਕੇ ਇੱਥੇ ਹੀ ਲੈ ਆਓ।
ਹਮਰੀ ਸੁਧ ਕਹੀਐ ਇਤ ਆਏ,
ਬਾਬਾ ਜੀ ਕਹਿੰਦੇ ਵੀ ਸਤਿਗੁਰਾਂ ਨੂੰ ਸਾਡੀ ਖਬਰ ਦੇ ਦਿਓ ਕਿ ਬਾਬਾ ਬੁੱਢਾ ਸਾਹਿਬ ਜੀ ਤੁਹਾਡੇ ਦਰਸ਼ਨਾਂ ਨੂੰ ਆਏ ਨੇ।
ਆਗੈ ਸਤਿਗੁਰ ਕਰੀ ਅਖੇਰੇ,
ਉਧਰ ਛੇਵੇਂ ਪਾਤਸ਼ਾਹ ਜੀ ਸ਼ਿਕਾਰ ਖੇਡ ਕੇ ਵਾਪਸ ਪਰਤ ਰਹੇ ਸਨ।
ਹਨ ਕਰ ਬਨ ਕੇ ਜੀਵ ਕਨੇਰੇ,
ਜੰਗਲ ਦੇ ਬਹੁਤ ਸਾਰੇ ਜਾਨਵਰਾਂ ਦਾ ਸਤਿਗੁਰਾਂ ਨੇ ਸ਼ਿਕਾਰ ਖੇਡਿਆ।
ਆਵਤ ਚੜੇ ਚੰਮੂ ਗਨ ਸੰਗ,
ਆਪਣੀਆਂ ਫੌਜਾਂ ਦੇ ਸਮੇਤ ਸਿਪਾਹੀਆਂ ਦੇ ਸਮੇਤ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਚੜ੍ਹ ਕੇ ਵਾਪਸ ਆ ਰਹੇ ਸੀ।
ਚੰਚਲ ਬਲੀ ਕੁਦਾਏ ਤੁਰੰਗ,
ਮਹਾਰਾਜ ਜੀ ਦਾ ਘੋੜਾ ਬੜਾ ਚੰਚਲ ਤੇ ਬਲੀ ਕੁੱਦਦਾ ਆ ਰਿਹਾ
ਚਾਹੇ ਮਿਲੇ ਸਿੱਖ ਕੋ ਸਿਆਗਾਰੀ
ਤੇ ਜਿਹੜੇ ਸਿੱਖ ਸਨ ਉਹ ਤਕਰੀਬਨ ਇੱਕ ਕੋ ਅੱਗੇ ਆ ਕੇ ਮਿਲੇ
ਚਰਨ ਕਮਲ ਪਰ ਬੰਦਨ ਧਾਰੀ
ਉਹਨਾਂ ਨੇ ਛੇਵੇਂ ਪਾਤਸ਼ਾਹ ਦੇ ਚਰਨਾਂ ਤੇ ਆਣ ਕੇ ਵੰਦਨਾ ਕੀਤੀ ਮੱਥਾ ਟੇਕਿਆ
ਹੱਥ ਜੋੜ ਕੀਨੀ ਅਰਦਾਸ
ਔਰ ਬੇਨਤੀ ਕਰਕੇ ਕਹਿਣ ਲੱਗੇ
ਪ੍ਰਿਤ ਸਾਹਿਬ ਭਾਈ ਗੁਰਦਾਸ
ਕਹਿਣ ਲੱਗੇ ਜੀ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਜੀ
ਰਾਵਰ ਕੇ ਦਰਸ਼ਨ ਹਿਤ ਆਏ
ਮਹਾਰਾਜ ਜੀ ਤੁਹਾਡੇ ਦਰਸ਼ਨ ਕਰਨ ਵਾਸਤੇ ਆਏ ਹਨ
ਪ੍ਰਥਮ ਸੁਧਾਸਰ ਮੱਧ ਨਹਾਏ
ਪਹਿਲਾਂ ਉਹਨਾਂ ਅੰਮ੍ਰਿਤਸਰ ਸਰੋਵਰ ਚ ਇਸ਼ਨਾਨ ਕੀਤਾ ਹੈ
ਇਤ ਸੁਧ ਸੁਣੀ ਆਪ ਕੀ ਜਬੈ
ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਆਪ ਜੀ ਇਸ ਪਾਸੇ ਹੋ ਤੇ ਉਹ ਚੱਲ ਕੇ
ਫਿਰੇ ਰਾਮ ਸਰ ਤੀਰਥ ਤਵੈ
ਰਾਮ ਸਰ ਸਰੋਵਰ ਦੇ ਕੰਢੇ ਤੇ ਬੈਠੇ ਨੇ ਉਥੇ ਆਪ ਜੀ ਦੀ ਉਡੀਕ ਕਰ ਰਹੇ ਨੇ
ਸਭ ਗਤ ਜਾਨੀ ਅੰਤਰ ਜਾਮੀ
ਅੰਤਰਜਾਮੀ ਸਤਿਗੁਰੂ ਜੀ ਜਾਣਗੇ ਸਾਰੀ ਖੇਡ ਵੀ ਬਾਬਾ ਜੀ ਕਿਉਂ ਮਿਲਣਾ ਚਾਹੁੰਦੇ ਨੇ
ਸਿੱਖ ਤਖਤੂ ਸੰਗ ਬੋਲੇ ਸਵਾਮੀ
ਮਹਾਰਾਜ ਜੀ ਦਾ ਇੱਕ ਬੜਾ ਹੀ ਪਿਆਰਾ ਸਿੱਖ ਸੀ ਜਿਹਦਾ ਨਾਂ ਸੀ ਭਾਈ ਤਖਤੂ ਭਾਈ ਤਖਤੂ ਨੂੰ ਮਹਾਰਾਜ ਜੀ ਕਹਿਣ ਲੱਗੇ
ਕੇਤਿਕ ਕਾਲ ਬੀਤਾ ਤਿਨ ਆਏ
ਕਹਿਣ ਲੱਗੇ ਭਾਈ ਤਖਤੂ ਜੀ ਇਹ ਦੱਸੋ ਵੀ ਬਾਬਾ ਜੀ ਹੁਣਾਂ ਨੂੰ ਆਇਆਂ ਨੂੰ ਕਿੰਨਾ ਕੁ ਟਾਈਮ ਹੋ ਗਿਆ ਉੱਥੇ ਕਿੰਨਾ ਕੁ ਸਮਾਂ ਹੋ ਗਿਆ
ਕੇਤਿਕ ਸਿੱਖ ਸੰਗ ਮੈਂ ਲਿਆਏ
ਔਰ ਉਹਨਾਂ ਦੇ ਨਾਲ ਕਿੰਨੇ ਕੁ ਸਿੱਖ ਆਏ ਨੇ ਚੱਲ ਕੇ
ਸੁਣੋ ਪ੍ਰਭੂ ਤਹਿ ਬੈਠੇ ਜਬੈ
ਭਾਈ ਤਖਤੂ ਜੀ ਕਹਿਣ ਲੱਗੇ ਮਹਾਰਾਜ ਜੀ ਜਦੋਂ ਬਾਬਾ ਜੀ ਉੱਥੇ ਆ ਕੇ ਬੈਠੇ ਰਾਮਸਰ ਤੀਰਥ ਤੇ
ਮੈਂ ਆਇਓ ਧਾਵਤ ਇਤ ਤਬੈ
ਉਦੋਂ ਹੀ ਮੈਂ ਦੌੜ ਕੇ ਆਪ ਜੀ ਨੂੰ ਬੁਲਾਉਣ ਵਾਸਤੇ ਆ ਗਿਆ ਸਾਂ
ਬੀਤ ਗਈ ਘਟਕਾ ਅਬ ਦੋਏ
ਮਹਾਰਾਜ ਤਕਰੀਬਨ ਦੋ ਘੜੀਆਂ ਬੀਤ ਗਈਆਂ ਯਾਨੀ ਕਿ ਇੱਕ ਘੜੀ 24 ਮਿੰਟਾਂ ਦੀ ਹੁੰਦੀ ਹੈ ਕਿ ਬਾਬਾ ਜੀ ਨੂੰ ਉੱਥੇ ਬੈਠਿਆਂ ਤਕਰੀਬਨ ਦੋ ਘੜੀਆਂ ਹੋ ਗਈਆਂ ਨੇ
ਪੀਸਕ ਸਿੱਖ ਸੰਗ ਮੈਂ ਜੋਏ
ਉਹਨਾਂ ਦੇ ਨਾਲ ਤਕਰੀਬਨ 20 ਕ ਸਿੱਖ ਹੋਰ ਬੈਠੇ ਨੇ ਜਿਹੜੇ ਆਗੂ ਹਨ ਸਿੱਖ
ਹਿੰਮਤ ਰਾਵਤ ਸਤਿਗੁਰ ਆਏ
ਏਦਾਂ ਗੱਲਾਂ ਬਾਤਾਂ ਕਰਦਿਆਂ ਸਤਿਗੁਰੂ ਜੀ ਰਾਮਸਰ ਤੀਰਥ ਤੇ ਆ ਗਏ
ਕਾਨਨ ਗਾੜੋ ਬ੍ਰਿਧ ਜਿਹ ਥਾਏ
ਬੜਾ ਸੰਘਣਾ ਜੰਗਲ ਸੀ ਖਾਲਸਾ ਜੀ ਰਾਮਸਰ ਤੀਰਥ ਦੇ ਆਲੇ ਦੁਆਲੇ
ਹੈ ਤੇ ਉਤਰ ਗਏ ਗੁਰ ਤਹਾਂ
ਮਹਾਰਾਜ ਜੀ ਘੋੜੇ ਤੋਂ ਥੱਲੇ ਉਤਰੇ ਹਨ
ਸਿੱਖਣ ਸਹਿਤ ਥਿਰਿਓ ਬ੍ਰਿਧ ਜਹਾਂ
ਜਿੱਥੇ ਬਾਬਾ ਬੁੱਢਾ ਸਾਹਿਬ ਜੀ ਸਿੱਖਾਂ ਦੇ ਸਮੇਤ ਬੈਠੇ ਉਡੀਕ ਰਹੇ ਸਨ
ਸੁਧ ਕੋ ਲਹਿ ਗਏ ਹੱਥ ਸਟੋਰੀ
ਕਹਿੰਦੇ ਬਾਬਾ ਜੀ ਨੂੰ ਜਦੋਂ ਪਤਾ ਲੱਗਾ ਵੀ ਛੇਵੇਂ ਪਾਤਸ਼ਾਹ ਆ ਗਏ ਬਾਬਾ ਜੀ ਬੜੀ ਬਿਰਧ ਅਵਸਥਾ ਚ ਸਨ 125 ਸਾਲ ਦੇ ਨੇੜੇ ਬਾਬਾ ਜੀ ਦੀ ਆਯੂ ਸੀ ਕਹਿੰਦੇ ਸੋਟੀ ਫੜੀ ਹੋਈ ਬਾਬਾ ਜੀ ਉਹ ਸੋਟੀ ਦੇ ਆਸਰੇ ਨਾਲ ਉੱਠੇ
ਉਠਿਓ ਅਗਰ ਮਤ ਪ੍ਰੇਮ ਸੋ ਬੋਰੀ
ਧੰਨ ਬਾਬਾ ਬੁੱਢਾ ਸਾਹਿਬ ਜੀ ਉੱਠੇ ਨੇ ਸੋਟੀ ਦੇ ਨਾਲ ਆਸਰਾ ਲੈ ਕੇ ਜਿਨ੍ਹਾਂ ਦੀ ਮਤ ਸਤਿਗੁਰਾਂ ਦੇ ਪ੍ਰੇਮ ਦੇ ਵਿੱਚ ਭਿੱਜੀ ਹੋਈ ਹੈ
ਪਰਮ ਬਿਰਧ ਬਲ ਤੇ ਤਨ ਖਾਲੀ
ਸਰੀਰ ਬਹੁਤ ਬਿਰਧ ਹੈ ਬਿਰਧ ਅਵਸਥਾ ਹੋਣ ਕਰਕੇ ਤਨ ਚ ਉਹ ਬਲ ਨਹੀਂ ਹੈ
ਤਿਉ ਤਿਉ ਸਿੱਖੀ ਅਧਿਕ ਸੰਭਾਲੀ
ਪਰ ਤਨ ਭਾਵੇਂ ਛੀਣ ਹੈ ਉਮਰ ਵਡੇਰੀ ਹੈ ਪਰ ਗੁਰਸਿੱਖੀ ਹੋਰ ਜ਼ਿਆਦਾ ਵੱਧ ਰਹੀ ਹੈ ਦਿਨ ਪ੍ਰਤੀ ਦਿਨ ਹਿਰਦੇ ਚ ਤਦੇ ਬਾਬਾ ਬੁੱਢਾ ਸਾਹਿਬ ਨੂੰ ਗੁਰਸਿੱਖੀ ਕੀ ਅਵਧਾਰਾ ਲਿਖਿਆ ਐਸੇ ਹਨ ਬਾਬਾ ਬੁੱਢਾ ਸਾਹਿਬ ਜੀ
ਗੁਰ ਕੇ ਚਰਨ ਕਮਲ ਅਭਿਲਾਖੇ
ਗੁਰੂ ਸਾਹਿਬ ਜੀ ਦੇ ਚਰਨਾਂ ਕਮਲਾਂ ਦੇ ਦਰਸ਼ਨਾਂ ਦੀ ਅਭਿਲਾਖਾ ਬਾਬਾ ਜੀ ਦੇ ਮਨ ਵਿੱਚ ਹੈ
ਤਿਸੇ ਹਟਾਏ ਆਪ ਕਰ ਰਾਖੇ
ਬਾਬਾ ਜੀ ਛੇਵੇਂ ਪਾਤਸ਼ਾਹ ਨੂੰ ਨਮਸਕਾਰ ਕਰਨ ਲੱਗੇ ਤੇ ਗੁਰੂ ਸਾਹਿਬ ਨੇ ਰੋਕ ਕੇ ਆਪ ਬਾਬਾ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਆਪ ਬਾਬਾ ਜੀ ਦੇ ਚਰਨਾਂ ਤੇ ਸਪਰਸ਼ ਕੀਤਾ
ਹਿਮ ਕਰ ਬੰਦਨ ਆਪਸ ਮਾਹੀ
ਬਾਬਾ ਜੀ ਗੁਰੂ ਸਾਹਿਬ ਨੂੰ ਮੱਥਾ ਟੇਕਦੇ ਆ ਇਹ ਸਤਿਗੁਰੂ ਜੀ ਉਹ ਆਪਸ ਵਿੱਚ ਇੱਕ ਦੂਜੇ ਨੂੰ ਵੰਦਨਾ ਕਰਕੇ ਬੈਠ ਗਏ
ਬੈਠੇ ਰਾਮ ਤਾਲ ਤਟ ਪਾਹੀ
ਰਾਮ ਸਰ ਸਰੋਵਰ ਦੇ ਕੰਢੇ ਤੇ ਬੈਠੇ ਹਨ
ਸ੍ਰੀ ਹਰਿ ਗੋਬਿੰਦ ਬਾਕ ਬਖਾਨੇ
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ ਬਾਬਾ ਜੀ ਨੂੰ
ਕਿਸ ਪ੍ਰਕਾਰ ਤੇ ਆਵਨ ਠਾਨੇ
ਕਹਿਣ ਲੱਗੇ ਬਾਬਾ ਜੀ ਆਪ ਜੀ ਕਿਵੇਂ ਆਏ ਹੋ ਕਿਸ ਤਰ੍ਹਾਂ ਆਪ ਜੀ ਦਾ ਆਉਣਾ ਹੋਇਆ
ਜੇ ਤੁਮ ਕਹਿਤੇ ਆਏ ਉਤ ਜਾਤੇ
ਬਾਬਾ ਜੀ ਤੁਸੀਂ ਕਿਉਂ ਖੇਚਲ ਕੀਤੀ ਇਸ ਅਵਸਥਾ ਚ ਬਿਰਧ ਅਵਸਥਾ ਚ ਤੁਸੀਂ ਸਾਨੂੰ ਹੁਕਮ ਭੇਜ ਦਿੰਦੇ ਅਸੀਂ ਆਪ ਆ ਜਾਣਾ ਸੀ ਬੀੜ ਸਾਹਿਬ ਤੁਹਾਨੂੰ ਮਿਲਣ
ਆਪ ਖੇਦ ਕਿਉਂ ਤਾਰਿਓ ਗਾਤੇ
ਬਾਬਾ ਜੀ ਤੁਸੀਂ ਇੰਨੀ ਖੇਦ ਕਿਉਂ ਕੀਤੀ ਵੇਖੋ ਕਿੰਨਾ ਪਿਆਰ ਕਰਦੇ ਸਤਿਗੁਰੂ ਬਾਬਾ ਜੀ ਦਾ ਕਿੰਨਾ ਸਤਿਕਾਰ ਕਰਦੇ ਕਿ ਤੁਸੀਂ ਇੰਨੀ ਖੇਚਲ ਕਿਉਂ ਕੀਤੀ ਆਉਣ ਦੇ।
ਜੇਠ ਮਾਸ ਕੀ ਤਪਤ ਬਡੇਰੀ,
ਜੇਠ ਦਾ ਮਹੀਨਾ ਬਾਬਾ ਜੀ, ਇੰਨੀਆਂ ਲੂਆਂ ਚੱਲਦੀਆਂ ਨੇ, ਗਰਮੀਆਂ ਦੇ ਦਿਨ ਨੇ,
ਸਹਿਕਾਰ ਕਿਵੇਂ ਆਏ ਇਸ ਬੇਰੀ।
ਇੰਨੀ ਗਰਮੀ ਵਿੱਚ ਤੁਸੀਂ ਉਹ ਇੰਨੀ ਦੂਰੋਂ ਬੀੜ ਸਾਹਿਬ ਤੋਂ ਚੱਲ ਕੇ ਆਏ ਹੋ, ਇੰਨਾ ਖੇਚਲਾ ਕੀਤਾ ਹੈ।
ਸੁਣ ਬੁੱਢਾ ਬੋਲਿਓ ਤੁਮ ਸਵਾਮੀ,
ਸੁਣ ਕੇ ਬਾਬਾ ਜੀ ਬੋਲੇ, ਕਹਿਣ ਲੱਗੇ ਮਹਾਰਾਜ ਤੁਸੀਂ ਉਹ ਸਾਡੇ ਸਿਰ ਦੇ ਸਾਈਂ, ਮਹਾਰਾਜ ਤੁਸੀਂ ਸਾਡੇ ਮਾਲਕ ਹੋ, ਸਾਡੇ ਸਵਾਮੀ ਹੋ।
ਸਭ ਘਟ ਜਾਣਤ ਅੰਤਰ ਜਾਮੀ,
ਤੁਸੀਂ ਸਭ ਦੇ ਘਟਾਂ ਦੀ ਜਾਣਨ ਵਾਲੇ ਅੰਤਰ ਜਾਮੀ ਹੋ।
ਤਉ ਸਿੱਖ ਸੰਗਤ ਗੁਰ ਕੇਰੀ,
ਮਹਾਰਾਜ ਫਿਰ ਵੀ ਜਿਹੜੀ ਆਪ ਜੀ ਦੀ ਸਿੱਖ ਸੰਗਤ ਹੈ,
ਕਹਿਓ ਚਹਿਤ ਇਨਕੇ ਹਿਤ ਪ੍ਰੇਰੀ।
ਮਹਾਰਾਜ ਇਹਨਾਂ ਦੇ ਕਹਿਣ ਤੇ ਮੈਂ ਚੱਲ ਕੇ ਆਇਆ, ਇਹ ਕੁਝ ਕਹਿਣਾ ਚਾਹੁੰਦੇ ਨੇ, ਇਹਨਾਂ ਦੀ ਬੇਨਤੀ ਤੁਹਾਨੂੰ ਕਹਿਣ ਆਇਆ। ਮੈਂ ਤਾਂ ਜਾਣਦਾ ਹਾਂ ਤੁਸੀਂ ਜੋ ਕਰ ਰਹੇ ਹੋ ਸਹੀ, ਪਰ ਇਹ ਜਿਵੇਂ ਕਹਿੰਦੇ ਨੇ ਕਿ ਇਹਨਾਂ ਨੇ ਕਿਹਾ ਕਿ ਸਿੱਖਾਂ ਨੇ ਕਿ ਤੁਸੀਂ ਗੁਰੂ ਸਾਹਿਬ ਨੂੰ ਬੇਨਤੀ ਕਰੋ, ਮੈਂ ਸੰਗਤ ਦੀ ਬੇਨਤੀ ਕਰਨ ਆਇਆ ਹਾਂ।
ਨਿਜ ਦਾਸਨ ਕੇ ਕਸ਼ਟ ਬਿਨਾਸਨ,
ਮਹਾਰਾਜ ਤੁਸੀਂ ਆਪਣਿਆਂ ਦਾਸਾਂ ਦੇ ਕਸ਼ਟ ਨਵਾ ਬਿਨਾਸਨ ਵਾਲੇ ਹੋ, ਕਸ਼ਟਾਂ ਦਾ ਨਾਸ ਕਰਨ ਵਾਲੇ ਹੋ।
ਰਾਵਰ ਕੋ ਜਗ ਬਿਖੈ ਪ੍ਰਕਾਸ਼ਨ,
ਮਹਾਰਾਜ ਆਪ ਜੀ ਦਾ ਸਾਰੇ ਜਗਤ ਵਿੱਚ ਇਹ ਬਿਰਧ ਪ੍ਰਕਾਸ਼ਵਾਨ ਹੈ ਕਿ ਤੁਸੀਂ ਆਪਣਿਆਂ ਦਾਸਾਂ ਦੇ ਦੁੱਖ ਕੱਟਦੇ ਹੋ।
ਸੂਰਜ ਕਿਰਨ ਸਰਬ ਥਲ ਲਾਗੇ,
ਸੂਰਜ ਦੀਆਂ ਕਿਰਨਾਂ ਧਰਤੀ ਦੇ ਹਰ ਹਿੱਸੇ ਤੇ ਲੱਗਦੀਆਂ, ਭਾਵੇਂ ਗੰਦ ਦਾ ਢੇਰ ਹੋਵੇ ਤੇ ਭਾਵੇਂ ਫੁੱਲਾਂ ਦਾ ਬਗੀਚਾ ਹੋਵੇ, ਸਾਰੇ ਪਾਸੇ ਲੱਗਦੀਆਂ ਕਿਰਨਾਂ, ਸੂਰਜ ਦੀਆਂ ਕਿਰਨਾਂ ਸਾਰੀ ਧਰਤੀ ਤੇ ਪੈਂਦੀਆਂ, ਕਈ ਥਾਵਾਂ ਤੇ ਵਿਸਤਾ ਪਈ ਆ, ਕਿਤੇ ਗੰਦਗੀ ਦਾ ਢੇਰ ਪਿਆ, ਕਿਤੇ ਫੁੱਲ ਮਹਿਕ ਰਹੇ ਨੇ, ਸਭ ਪਾਸੇ ਬਰਾਬਰ ਪੈਂਦੀਆਂ ਨੇ।
ਤਉ ਨਾ ਲੇਪ ਰੰਚ ਭਰ ਪਾਗੇ,
ਭਲਾ ਦੱਸੋ ਸੂਰਜ ਲਿਬੜ ਜਾਂਦਾ ਜੇ ਗੰਦਗੀ ਤੇ ਪੈਣ ਤੇ ਲਕੀਰਾਂ ਉਹਦੀਆਂ ਕਿਰਨਾਂ, ਸੂਰਜ ਗੰਦਾ ਤਾਂ ਨਹੀਂ ਹੋ ਜਾਂਦਾ ਜੇ ਫੁੱਲਾਂ ਤੇ ਪੈਣ ਤੇ, ਸੂਰਜ ਤੇ ਨਹੀਂ ਅਸਰ ਪੈਂਦਾ ਕੋਈ ਵੀ, ਉਹਦੇ ਚ ਸੁਗੰਧੀ ਆਉਣ ਲੱਗ ਪੈਣੀ ਹੈ, ਉਹ ਤਾਂ ਫਿਰ ਵੀ ਨਿਰਲੇਪ ਹੈ।
ਭਖ ਭਖ ਅਗਨ ਮਹਿ ਪਰੈ,
ਅੱਗ ਬਲਦੀ ਹੈ, ਅੱਗ ਦੇ ਵਿੱਚ ਮਾੜੀਆਂ ਚੀਜ਼ਾਂ ਵੀ ਸੜਦੀਆਂ ਨੇ, ਚੰਗੀਆਂ ਚੀਜ਼ਾਂ ਘਿਓ ਪਾ ਦਿਓ ਉਹ ਵੀ ਸੜ ਜਾਂਦਾ, ਜੇ ਗੰਦ ਮੰਦ ਪਾ ਦਿਓ ਉਹ ਵੀ ਸੜ ਜਾਂਦਾ।
ਏਕ ਦੋਸ਼ ਪੀ ਛੋਇਓ ਨਾ ਧਰੈ,
ਅੱਗ ਮੈਲੀ ਥੋੜੀ ਹੋ ਜਾਂਦੀ ਜੇ ਉਹਦੇ ਚ ਗੰਦਗੀ ਬਾਲੋਗੇ, ਅੱਗ ਮੈਲੀ ਥੋੜੀ ਹੋਣੀ, ਅੱਗ ਨੇ ਫਿਰ ਵੀ ਪਵਿੱਤਰ ਰਹਿਣਾ, ਜੇ ਵਿੱਚ ਘਿਓ ਬਾਲੋਗੇ ਤਾਂ ਵੀ ਉਹਨੇ ਉਸੇ ਤਰ੍ਹਾਂ ਨਿਰਮਲ ਹੀ ਰਹਿਣਾ, ਅੱਗ ਮੈਲੀ ਨਹੀਂ ਹੁੰਦੀ।
ਤਿਮ ਤੁਮਰੀ ਗਤ ਹੈ ਸਭ ਕਾਲ,
ਮਹਾਰਾਜ ਇਸੇ ਤਰ੍ਹਾਂ ਤੁਹਾਡੀ ਗਤ ਹੈ ਸੰਸਾਰ ਚ, ਤੁਸੀਂ ਜੋ ਕਰ ਰਹੇ ਹੋ ਤੁਸੀਂ ਤਾਂ ਨਿਰਲੇਪ ਹੋ, ਮਹਾਰਾਜ ਤੁਸੀਂ ਨਿਰਲੇਪ ਹੋ, ਤੁਸੀਂ ਤਾਂ ਸਾਰਿਆਂ ਵਾਸਤੇ ਭਲਾ ਹੀ ਕਰ ਰਹੇ ਹੋ।
ਜਾਣਤ ਹੈ ਜਿਨ ਸੁਮਤ ਵਿਸਾਲ,
ਜਿਹੜੇ ਸੁਮਤਵਾਨ ਨੇ ਉਹ ਜਾਣਦੇ ਨੇ ਕਿ ਜੇ ਉਸ ਕਾਜੀ ਜੋ ਗੰਦ ਦਾ ਢੇਰ ਸੀ ਉਥੋਂ ਜੇ ਕੌਲਾਂ ਦੀ ਪ੍ਰੀਤ ਵੇਖ ਕੇ ਉਸ ਨਰਕ ਚ ਉਹਨੂੰ ਕੱਢਣ ਲਈ ਤੁਹਾਨੂੰ ਜਾਣਾ ਪਿਆ ਤੇ ਤੁਸੀਂ ਗਏ, ਪਰ ਲੋਕ ਕਹਿੰਦੇ ਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਨੇ ਐਸਾ ਕਿਉਂ ਕੀਤਾ, ਪਰ ਤੁਸੀਂ ਤਾਂ ਨਿਰਲੇਪ ਹੋ ਜੇ, ਸੂਰਗ ਦੀਆਂ ਕਿਰਨਾਂ ਗੰਦ ਦੇ ਢੇਰ ਤੇ ਪੈਣ ਸੂਰਗ ਥੋੜੀ ਮੈਲਾ ਹੋ ਜਾਂਦਾ, ਪਰ ਪਾਤਸ਼ਾਹ ਲੋਕ ਗੱਲਾਂ ਕਰਦੇ ਨੇ ਇਦਾਂ ਦੀਆਂ।
ਨਰ ਲੀਲਾ ਜਗ ਪਿਖ ਕਰ ਸਾਰੇ,
ਆਪ ਜੀ ਦੀ ਜਿਹੜੀ ਮਾਨਵੀ ਲੀਲਾ ਹੈ ਇਹਦਾ ਠਾਟ ਸਾਰੇ ਜਗਤ ਦੇ ਲੋਕ ਵੇਖ ਕੇ,
ਮੂਰਖ ਮਤ ਅਪਵਾਦ ਉਚਾਰੇ,
ਮੂਰਖ ਮਤ ਵਾਲੇ ਜਿਹੜੇ ਲੋਕ ਨੇ ਉਹ ਅਪਜਸ ਕਰ ਰਹੇ ਨੇ ਤੁਹਾਡਾ, ਉਹ ਅਪਵਾਦ ਕਰ ਰਹੇ ਨੇ।
ਸੁਣ ਸਿੱਖ ਖਿਜ ਹੈ ਲਰਹਿ ਤਿਨ ਸੰਗ,
ਮਹਾਰਾਜ ਜਿਹੜੇ ਤੁਹਾਡੇ ਸਿੱਖ ਨੇ ਜਦੋਂ ਸੁਣਦੇ ਨੇ ਤੇ ਫਿਰ ਉਹ ਖਿਜਦੇ ਨੇ, ਫਿਰ ਉਹ ਲੜ ਪੈਂਦੇ ਆ ਉਹਨਾਂ ਦੇ ਨਾਲ, ਉਹ ਤੁਹਾਡਾ ਅਪਜਸ ਨਹੀਂ ਸੁਣ ਸਕਦੇ।
ਨਹੀਂ ਸਹਾਰ ਸਕ ਹੈ ਮਨ ਭੰਗ,
ਸਿੱਖਾਂ ਦੇ ਮਨ ਟੁੱਟ ਜਾਂਦੇ ਨੇ ਲੋਕ, ਜਦੋਂ ਇਹ ਸਿੱਖ ਜਦੋਂ ਉਹਨਾਂ ਨਾਲ ਬਹਿਸ ਕਰਦੇ ਆ ਉਹ ਕਹਿੰਦੇ ਫਿਰ ਇਹ ਗੁਰੂਆਂ ਦਾ ਕੰਮ ਥੋੜੀ ਹੈ ਸ਼ਿਕਾਰ ਖੇਡਣਾ, ਜਾਂ ਇਹ ਗੁਰੂਆਂ ਦਾ ਕੰਮ ਥੋੜੀ ਹੈ ਵੀ ਇੱਕ ਤੁਰਕਣੀ ਨੂੰ, ਕਾਜੀ ਦੀ ਲੜਕੀ ਨੂੰ ਲੈ ਆਏ ਨੇ ਆਪਣੇ ਘਰ ਰੱਖਿਆ ਹੋਇਆ, ਇਹ ਏਦਾਂ ਦੀਆਂ ਗੱਲਾਂ ਦਾ ਫਿਰ ਇਹਨਾਂ ਨੂੰ ਜਵਾਬ ਨਹੀਂ ਆਉਂਦਾ ਸਿੱਖਾਂ ਨੂੰ, ਤੇ ਮਹਾਰਾਜ ਫਿਰ ਇਹ ਲੜਦੇ ਨੇ ਉਹਨਾਂ ਨਾਲ ਝਗੜਦੇ ਨੇ।
ਧਰ ਹੈ ਬਿਖਾਦ ਕਲੇਸ਼ ਕਰਨ ਤੇ,
ਮਹਾਰਾਜ ਜੀ ਇਹ ਬਿਖਾਦ ਕਰਦੇ ਨੇ ਤੇ ਕਲੇਸ਼ ਕਰਦੇ ਨੇ ਲੋਕ,
ਜਹ ਕਹਿ ਮੂੜਨ ਸੋ ਝਗੜਨ ਤੇ,
ਜਿੱਥੇ ਕਿੱਥੇ ਮੂਰਖਾਂ ਨਾਲ ਸਿੱਖਾਂ ਨੂੰ ਝਗੜਨਾ ਪੈਂਦਾ।
ਨਿਜ ਸੰਗਤ ਕੋ ਕਰੋ ਸੁਖਾਰੀ,
ਮਹਾਰਾਜ ਜੀ ਇਹ ਤੁਹਾਡੇ ਸਿੱਖ ਇਸ ਵੇਲੇ ਬੇਬਲ ਨੇ, ਤੁਹਾਡੀ ਸ਼ਰਨ ਆਏ ਨੇ, ਇਹਨਾਂ ਨੂੰ ਸੁਖਾਲੇ ਕਰੋ। ਇਹਨਾਂ ਤੇ ਕਿਰਪਾ ਕਰੋ।
ਇਮ ਜਾਚਤ ਹਮ ਨਿਕਟ ਤੁਮਾਰੀ,
ਇਹ ਮੰਗ ਮੰਗਣ ਵਾਸਤੇ ਮੇਰੇ ਕੋਲ ਆਏ ਸੀ, ਇਹ ਤੁਹਾਡੀ ਬੇਨਤੀ ਇਹਨਾਂ ਦੀ ਮੈਂ ਤੁਹਾਡੇ ਤੱਕ ਪਹੁੰਚਦੀ ਕਰ ਦਿੱਤੀ ਹੈ।
ਸੁਨ ਗੁਰ ਕਹਿਓ ਆਪ ਉਪਕਾਰੀ।
ਮਹਾਰਾਜ ਜੀ ਕਹਿਣ ਲੱਗੇ, ਬਾਬਾ ਜੀ ਤੁਸੀਂ ਉਪਕਾਰੀ ਮਹਾਂਪੁਰਖ ਹੋ, ਤੁਹਾਡੇ ਜੈਸੇ ਮਹਾਂਪੁਰਖ ਇਹ ਸੰਸਾਰ ਵਿੱਚ ਆਉਂਦੇ ਹੀ ਪਰ ਉਪਕਾਰ ਵਾਸਤੇ। ਜਿਹੜਾ ਬਚਨ ਆਪ ਜੀ ਸਾਡੇ ਲਈ ਕਰੋਗੇ ਉਹ ਬਚਨ ਅਸੀਂ ਸਤ ਕਰਕੇ ਮੰਨਾਂਗੇ।
ਤੁਮ ਤੇ ਨਹਿ ਅਦੇ ਕੁਛ ਮੇਰੇ,
ਬਾਬਾ ਜੀ ਸਾਡੇ ਕੋਲ ਐਸੀ ਕੋਈ ਵਸਤੂ ਅਦੇ ਨਹੀਂ ਕਿ ਤੁਸੀਂ ਕਹੋ ਤੇ ਅਸੀਂ ਦੇ ਨਾ ਸਕੀਏ।
ਹੋ ਅਨੁਸਾਰ ਸਾਂਝ ਸਵੇਰੇ,
ਅਸੀਂ ਸਦਾ ਤੁਹਾਡੇ ਅਨੁਸਾਰ ਹੀ ਆਂ ਸਾਂਝ ਸਵੇਰੇ, ਹਰ ਵੇਲੇ ਜੋ ਤੁਸੀਂ ਹੁਕਮ ਕਰੋਗੇ ਅਸੀਂ ਖੇੜੇ ਮੱਥੇ ਮੰਨਾਂਗੇ।
ਸਭ ਕੇ ਸੁਨਤ ਬ੍ਰਿਧ ਪੁਨ ਕਹੇ,
ਜਦੋਂ ਛੇਵੇਂ ਪਾਤਸ਼ਾਹ ਨੇ ਬਚਨ ਕਹੇ ਸਾਰੇ ਸਿੱਖ ਵੀ ਸੁਣ ਰਹੇ ਸੀ, ਸਭ ਦੇ ਸੁਣਦਿਆਂ ਬਾਬਾ ਬੁੱਢਾ ਸਾਹਿਬ ਜੀ ਬੋਲੇ,
ਸਦਾ ਪ੍ਰੇਮ ਕੇ ਤੁਮ ਬਸ ਰਹੇ।
ਮਹਾਰਾਜ ਤੁਸੀਂ ਸਦਾ ਪ੍ਰੇਮ ਦੇ ਵਸੀਕਾਰ ਹੋ, ਜਿਹੜੇ ਤੁਹਾਡੇ ਨਾਲ ਪ੍ਰੇਮ ਕਰਦੇ ਨੇ ਤੁਸੀਂ ਉਹਨਾਂ ਦੇ ਵਸ ਹੋ ਜਾਂਦੇ ਹੋ, ਇਹ ਤੁਹਾਡਾ ਬਿਰਧ ਹੈ।
ਮਿਲਨ ਹੇਤ ਜੇ ਤਿਕ ਤਪ ਕੀਨੇ,
ਕਹਿੰਦੇ ਕੌਲਾਂ ਜੀ ਨੇ ਆਪ ਜੀ ਦੇ ਮਿਲਾਪ ਲਈ ਜਿੰਨਾ ਤਪ ਕੀਤਾ ਸੀ ਪੂਰਵਲੇ ਜਨਮਾਂ ਵਿੱਚ, ਜਿੰਨੀ ਉਹਨਾਂ ਨੇ ਸਾਧਨਾ ਕੀਤੀ ਤਪੱਸਿਆ ਕੀਤੀ,
ਭਲੀ ਭਾਂਤ ਸੋ ਰਾਵਰ ਚੀਨੇ,
ਭਲੀ ਪ੍ਰਕਾਰ ਨਾਲ ਉਹਨੇ ਆਪ ਜੀ ਦੇ ਦਰਸ਼ਨ ਕਰ ਲਏ ਨੇ, ਜਿਸ ਲਈ ਤਪ ਕੀਤਾ ਸੀ ਉਹਨੂੰ ਆਪ ਜੀ ਕੋਲੋਂ ਮਿਲ ਗਿਆ।
ਤਿਸੀ ਹੇਤ ਮੇਰੇ ਬਚ ਪਏ,
ਉਸੇ ਲਈ ਮੇਰੇ ਬਚਨ ਹੋ ਗਏ ਸੀ, ਕਾਜੀ ਨੂੰ ਮੈਂ ਕਹਿ ਦਿੱਤਾ ਸੀ ਤੁਮਰੋ ਗੁਰਦਮਾਦ ਬਣ ਜਾ। ਮਹਾਰਾਜ ਉਹ ਉਸੇ ਨਿਮਿਤ, ਕਿਉਂਕਿ ਕੌਲਾਂ ਦੀ ਬੰਦਗੀ ਸੀ ਕਈ ਜਨਮਾਂ ਦੀ, ਉਹ ਤੁਹਾਨੂੰ ਮਿਲਣਾ ਚਾਹੁੰਦੀ ਸੀ, ਉਹਦੇ ਉਸ ਤਪ ਦਾ ਫਲ ਤੁਹਾਡੇ ਦਰਸ਼ਨਾਂ ਦੇ ਰੂਪ ਵਿੱਚ ਉਹਨੂੰ ਮਿਲ ਚੁੱਕਾ ਹੈ, ਉਸੇ ਲਈ ਮੇਰੇ ਕੋਲੋਂ ਇਹ ਬਚਨ ਹੋਣੀ ਨੇ ਕਰਵਾਏ ਸਨ।
ਅੰਗੀਕਾਰ ਆਪਨੇ ਕਹੇ,
ਔਰ ਆਪ ਜੀ ਨੇ ਮੇਰੇ ਕਹੇ ਬਚਨ ਅੰਗੀਕਾਰ ਕੀਤੇ।
ਅਬ ਕੌਲਾ ਕੋ ਤਿਆਗ ਪਲੇਰੋ,
ਹੁਣ ਮਹਾਰਾਜ ਸਮਾਂ ਆ ਗਿਆ ਕਿ ਕੌਲਾ ਜੀ ਦੀ ਬੰਦਗੀ ਦਾ ਫਲ ਉਹਨਾਂ ਨੂੰ ਪ੍ਰਾਪਤ ਹੋ ਚੁੱਕਾ ਹੈ, ਹੁਣ ਤੁਸੀਂ ਉਹਦਾ ਤਿਆਗ ਕਰ ਦਿਓ।
ਤਪ ਕੋ ਫਲ ਤਿਨ ਲਹਿਓ ਕਨੇਰੋ,
ਜੋ ਤਪ ਉਹਨਾਂ ਨੇ ਕੀਤਾ ਸੀ, ਜੋ ਸਾਧਨਾ ਉਹਨਾਂ ਨੇ ਕੀਤੀ ਸੀ ਕੌਲਾ ਜੀ ਨੇ, ਉਹਦਾ ਫਲ ਉਹਨਾਂ ਨੂੰ ਪ੍ਰਾਪਤ ਹੋ ਚੁੱਕਾ ਹੈ।
ਇਹ ਵਿਵੇਕ ਸੰਗਤ ਚਹਿ ਕਰਿਓ,
ਮਹਾਰਾਜ ਇਹ ਵਿਵੇਕ ਦਾ ਇੱਥੇ ਮਤਲਬ ਹੈ ਵਿਚਾਰ, ਜਿਹੜਾ ਵਿਵੇਕ ਸ਼ਬਦ ਹੈ ਨਾ ਇਹਦਾ ਮਤਲਬ ਹੈ ਵਿਚਾਰ ਕਰਨ, ਇਹ ਸੰਗਤ ਦੀ ਵਿਚਾਰ ਹੈ ਆਪ ਜੀ ਦੇ ਨਾਲ। ਜਦੋਂ ਦਸਵੇਂ ਪਾਤਸ਼ਾਹ ਕਲਗੀਧਰ ਜੀ ਨੇ ਖਾਲਸਾ ਸਾਜਿਆ, ਉਸ ਤੋਂ ਬਾਅਦ ਅਗਰ ਕੋਈ ਸਿੰਘ ਕੁਰੈਤ ਕਰਦਾ ਉਹਨੂੰ ਜਿਹੜਾ ਦੰਡ ਲਾਇਆ ਜਾਂਦਾ ਉਹਨੂੰ ਵਿਵੇਕ ਕਹਿੰਦੇ ਸੀ, ਉਹ ਬਾਅਦ ਵਿੱਚ ਚੱਲੀ ਮਰਿਆਦਾ ਵੀ ਇਹਨੂੰ ਵਿਵੇਕ ਲਾ ਦਿਓ, ਜੇ ਕੋਈ ਕੱਚਾ ਪਿੱਲਾ ਬਚਨ ਕਰਦੇ ਨਾ ਤੇ ਸਿੰਘ ਕਹਿ ਦਿੰਦੇ ਸੀ ਇਹਨੂੰ ਵਿਵੇਕ ਲਾ ਦਿਓ, ਵਿਵੇਕ ਕੀ ਲਾਉਂਦੇ, ਚੱਲ 10 ਦਿਨ ਭਾਂਡੇ ਮਾਂਜਣੇ ਆ ਤਾਂ ਬਾਟੇ ਮਾਂਜਣੇ ਆ, ਜਾਂ 10 ਦਿਨ ਤੂੰ ਆਹ ਬਾਣੀ ਪੜ੍ਹਨੀ, ਉਹ ਵਿਵੇਕ ਇਹਨੂੰ ਕਹਿੰਦੇ ਸੀ। ਪਰ ਜਿਹੜਾ ਛੇਵੇਂ ਪਾਤਸ਼ਾਹ ਦੇ ਸਮੇਂ ਉਦਾਂ ਦਾ ਵਿਵੇਕ ਨਹੀਂ ਸੀ, ਛੇਵੇਂ ਪਾਤਸ਼ਾਹ ਦੇ ਸਮੇਂ ਵਿਵੇਕ ਸੀ ਵਿਚਾਰ ਕਰਨ। ਕਹਿਣ ਲੱਗੇ ਜੀ ਇਹ ਸਾਰੀ ਸੰਗਤ ਦਾ ਵਿਵੇਕ ਹੈ, ਇਹ ਸਾਰੀ ਸੰਗਤ ਦੀ ਵਿਚਾਰ ਹੈ।
ਜਥਾ ਯੋਗ ਤੁਮ ਨਿਕਟ ਉਚਰੀਓ,
ਜਥਾ ਯੋਗ ਆਪ ਜੀ ਦੇ ਕੋਲ ਅਸੀਂ ਬੇਨਤੀ ਕਰ ਦਿੱਤੀ ਹੈ।
ਇਮ ਸੁਨ ਵਿਧੀਆ ਜੇਠਾ ਯਾਦ,
ਲਾਗੇ ਬਾਬਾ ਵਿਧੀ ਚੰਦ ਸਾਹਿਬ ਭਾਈ ਜੇਠਾ ਜੀ ਵੀ ਬੈਠੇ ਸੀ, ਉਹਨਾਂ ਨੇ ਵੀ ਸੁਣੇ ਬਚਨ।
ਇਹ ਭੀ ਸੁਨਤ ਹੁਤੇ ਅਪਵਾਦ,
ਇਹਨਾਂ ਨੂੰ ਵੀ ਸੁਣਨੀਆਂ ਪੈਂਦੀਆਂ ਸੀ ਗੱਲਾਂ ਜਦੋਂ ਲੋਕ ਕਰਦੇ ਸੀ, ਤੋ ਭਾਈ ਬਿਧੀ ਚੰਦ ਸਾਹਿਬ ਹੋਣਾ ਨੂੰ ਵੀ ਸੁਣਨੀਆਂ ਪੈਂਦੀਆਂ ਸੀ।
ਜਿਤੇ ਸੁਭਟ ਸਭ ਹੀ ਸਦ ਸੰਗ,
ਜਿਹੜੇ ਸੂਰਮੇ ਸੀ ਨਾਲ ਸਦਾ ਰਹਿੰਦੇ ਛੇਵੇਂ ਪਾਤਸ਼ਾਹ ਦੇ,
ਅਵਸਰ ਲਹਿਓ ਰਿਦੇਸ ਉਮੰਗ,
ਉਹਨਾਂ ਨੂੰ ਵੀ ਮੌਕਾ ਮਿਲ ਗਿਆ, ਕਹਿੰਦੇ ਹਾਂ ਮਹਾਰਾਜ ਗੱਲਾਂ ਤਾਂ ਸਾਨੂੰ ਵੀ ਸੁਣਨੀਆਂ ਪੈਂਦੀਆਂ, ਲੋਕ ਬੜੀਆਂ ਗੱਲਾਂ ਕਰਦੇ, ਤੁਹਾਡੇ ਸਾਹਮਣੇ ਨਹੀਂ ਕਰਦੇ ਪਰ ਸਾਡੇ ਸਾਹਮਣੇ ਕਰਦੇ ਆ, ਕਹਿੰਦੇ ਜੀ ਮਹਾਰਾਜ ਜੀ ਨੂੰ ਏਦਾਂ ਨਹੀਂ ਕਰਨਾ ਚਾਹੀਦਾ, ਉਹ ਤੁਰਕਣੀ ਹੈ ਉਹਨੂੰ ਲਿਆ ਕੇ ਰੱਖਿਆ ਆਪਣੇ ਪਾਸ, ਉਹ ਪੈਂਦੇ ਖਾਂ ਉਹ ਵੀ ਤੁਰਕ ਹੈ ਉਹਨੂੰ ਆਪਣੇ ਨਾਲ ਰੱਖਦੇ ਆ ਸਤਿਗੁਰੂ, ਏਦਾਂ ਦੀਆਂ ਗੱਲਾਂ ਕਰਦੇ ਨੇ ਲੋਕ।
ਕਹਿਤ ਪਏ ਬ੍ਰਿਧ ਅਧਿਕ ਵੱਡੇਰੇ,
ਕਹਿਣ ਲੱਗੇ ਮਹਾਰਾਜ ਬਾਬਾ ਬੁੱਢਾ ਸਾਹਿਬ ਜੀ ਬਹੁਤ ਵੱਡੇ ਗੁਰਸਿੱਖ ਨੇ,
ਖੱਟ ਸਤਿਗੁਰ ਜਿਨੇ ਅੰਖ ਨਹੇਰੇ,
ਇੰਨੇ ਵੱਡੇ ਨੇ ਵੀ 6 ਪਾਤਸ਼ਾਹੀਆਂ ਦੇ ਦਰਸ਼ਨ ਕੀਤੇ ਬਾਬਾ ਬੁੱਢਾ ਸਾਹਿਬ ਜੀ ਨੇ,
ਮਾਨਨੀਏ ਇਨ ਬਾਕ ਪਲੇਰੇ,
ਇਹਨਾਂ ਦੇ ਬਚਨ ਮੰਨਣ ਯੋਗ ਹਨ।
ਕਹਿਤ ਸਾਚ ਹੋਏ ਨਿੰਦਕ ਨਹੇਰੇ,
ਸੱਚ ਕਹਿੰਦੇ ਨੇ ਕਿਉਂਕਿ ਲੋਕ ਬਹੁਤ ਨਿੰਦਾ ਕਰ ਰਹੇ ਨੇ, ਮਹਾਰਾਜ ਤੁਹਾਡੀ ਬਹੁਤ ਨਿੰਦਾ ਹੋ ਰਹੀ ਹੈ।
ਸੁਨ ਗੁਰ ਜਾਣਿਓ ਮਤ ਸਭ ਕੇਰੇ,
ਮਹਾਰਾਜ ਜੀ ਨੇ ਵੇਖਿਆ ਵੀ ਕੱਲੇ ਬਾਬਾ
साहब भाई जेठा जी होनी ए भावे कहिंदे नहीं सी सानू पर अज बाबा जी दे कहण जिन्हां ने भी हामी भरी है इस करके ना सारे सिखां दा एही विवेक है एही विचार है
चहत विवेक करण हित मेरो
सारे साडे नाले विचार करना चाहुंदे ने
है आछी सबरी दे विचारी
महाराज कहिंदे भला ही है जे सिख एदां विचार कर रहे ने
सब को सुन त्यो गिराय उचारी
सब दे सुनदिया सुनदिया महाराज गुरु हरगोबिंद साहब जी बोले
सुनो वृद्ध जी बाक तुहारे
कहण लगे बाबा बुढ़ा साहब जी सुनो
भई तिन्हो ते अंगीकारे
कहिंदे बाबा जी तुसी बचन कीता सी तुहाडे बचना नाल ही असी कौलां जी नूं अंगीकार कीता सी
तुम बचते विवेक अब होवा
हुण तुहाडे बचना दे नाल ही विचार हो रही है
हर त्यागन कौला कहो जोवा
तुसी ही कह रहे हो के हुण कौलां जी दा त्याग करिए
भई अवध पूरण अब ताही
ते त्याग तां होणी ने आप ही करा देना तुहाडे कोलो बचन होणी करा रही है करता पुरख दा हुक्म तुहाडी रसना तो वरत रहा है
क्योंकि कौला जी दी उम्र भी हुण पूरी होण वाली है आखो सतनाम
श्री वाहे गुरु
पहला जदों सारी खेड वरती भी तुहाडे बचना नाल वरती ते हुण भी वरतनी है ते उना दी जिहड़ी उम्र है कौला जी दी शरीर दी जिहड़ी परमेश्वर ने उना दी परालब्ध लिखी है ओ पूरी हो रही है
पंद्रह दिवस और रह जाही
केवल पंद्रह दिन दी उम्र होर बाकी है कौला जी पंद्रह दिन बाद उना ने अपना तन त्याग के सचखंड चले जाना निरंकार दे चरना च भेद हो जाना
बिना त्याग ते त्यागन होई
उना दा त्याग करन दी लोड़ ही नहीं पैनी बिना त्याग तो ही त्याग हो जाना
इसमें संसार रहयो न कोई
एदे विच हुण कोई संसार नहीं रहा
होन हार होयो जब चहे
जेड़ी होनी ने जदो होना है
सब रावर मुख ते बच कहे
उदो बाबा जी तुहाडे मुखों भजन हो जांदा जेड़ा होनी ने कराना हुंदा ओ बचन तुहाडे मुखों हो जांदा है
ब्रह्म अस्त्र रग बर कर जैसे
जिवें ब्रह्म अस्त्र निष्फल नहीं जांदा जिवें भगवान रामचंद्र दा तीर निष्फल नहीं जांदा एदा बाबा जी तुहाडा बचन तुमरो बाक निफल न तैसे तुहाडा बचन ओदा निष्फल नहीं जांदा
कहो विवेक लगावन मोही
तुसी ए विचार साडे नाल कीती है
तत्शील करो पाए बच तो ही
ए बचन असी उसे तरह ही करांगे जिवें कहा
गुर ते सुनत सरब उर हरखे
सुन के सतगुरां दे बचन सारे सिख बहुत प्रसन्न होए
जाने आनंद के बादर बरखे
कहंदे मानो आनंद दे बदल बरसन लग पए
बिरद साहिब कर सो कर गहयो
महाराज जी बाबा बुढ़ा साहब जी बिरद साहिब कर सो कर गहयो बाबा जी दा हाथ फड़ के ना छेवें पातशाह अपने हथां च तुर पए सहजे सहजे रामसर तीर्थ तो जिधर विवेक सर सरोवर है ना उदो लगा नहीं सी सरोवर उदो खाली थां से तो रामसर साहब तो महाराज जी चल पे बांह फड़ के
कुछ तह चले भलो थल लहे ओ
थोड़ा जा चल के अगे आए ते बड़ा सोहना थां वेखिया
एह विवेक तुमको लग पारी
महाराज जी कहन लगे बाबा जी आप जी ने इत्थे विवेक प्रगट कीता विचार प्रगट कीती है इस करके ए जड़ा स्थान है ए विवेक दा सार होवेगा विवेक सर होवेगा हां जी
जथा स्वरूप धरयो उपकारी
जिवें आप जी ने परउपकारी स्वरूप धारिया
अपनो सरखन वावन कीजै
इथे हुण सरोवर खुदाइए बाबा जी ए सरोवर तुहाडा ही होवेगा
नाम विवेक ताल तर दीजै
और एदा नाम विवेक सर सरोवर रखिया जावे
बिगरह रैत बिखै सिख जोई
आउण वाले समय च अगर कोई सिख रहनी बहनी जी ढिला मठा होवेगा
आन शनान निर्मल होई
जदों इथे आके शनान करेगा ओ त्यार बर त्यार हो जाएगा रहनी बहनी च त्यार बर त्यार हो जाए जे कोई सिख रहनी बहनी च ढिल मठ होवेगी ओ विवेक सर सरोवर च आके शनान करेगा ता त्यार बर त्यार हो जाएगा
अपर कामनावान जो सेवै
और भी जे कोई कामनावान सिख इस स्थान ते आके हाजरी भर के सरोवर च स्नान करेगा
रावर को प्रताप सो देवै
महाराज छेवें पातशाह आप जी दा प्रताप प्राप्त करेगा
सुन ब्रिद के बच पट कट कसी
बाबा जी ने कहा महाराज इथे सरोवर आप जी लाओ तुहाडे नां दा ही सरोवर होवेगा विवेक सर कहंदे सतगुरां ने बाबा जी दे बचन सुने सुन के कमर कसा कर लिया
लई मंगाए हाथ गह कसी
कई मंगा ली उसे वेले सतगुरा ने
हनी मृत का वहर गिराई
पातशाह आप अपने हथी मिट्टी पुटन लग पे छेवे पातशाह टक ला के और मिट्टी पोट के टोकरे च भर के बाहर नु सुटन लगे
हुन सिखन तहकार कमाई
फिर जिन्ने सिख सी ओ भी उथे सेवा च लग गए
खना मृत का वहर निकारे
सरोवर चो मिट्टी दी खुदाई कर दे ते बाहर सुट दे
निज बस्त्रन मह भर भर डारे
उथे उसे वेले टोकरियां तसले किथे आउणे सी अपने जेड़े कपड़े सी ना उन्हां दियां चोलियां जी मिट्टी भर भर के बाहर सुटन लगे
सुपट सिंह जेतिक तह खरे
जिन्ने सूरमे ते सिख उथे खड़े सन
सर की कार सरब लग परे
ओ सारे सरोवर दी सेवा च लग गए विवेक सर सरोवर खालसा जी बहुत महान तीर्थ है छेवें पातशाह गुरु हरगोबिंद साहब ने बाबा बुढ़ा साहब दे बचना नाल लाया अगे बचन आउणगे महाराज जी ने कहा इथे विवेकी सिख आके निवास करनगे विवेक सर सरोवर ते बड़े बड़े आत्म ज्ञानी ब्रह्म ज्ञानी महापुरख गुरसिख इथे निवास करदे रहे जिन्हां दी बहुत उच्ची अवस्था हुई विवेक सर सरोवर ते इथे भाई साहब भाई वीर सिंह साहब जी ने एक महान महापुरख दा विद्वान दा जिक्र कीता है कहिंदे ओ इत्थे रहे संत बसंत सिंह जी ज्ञानी बाबा मेहर सिंह जी जिहड़े जिन्हां दी शरीर दी उम्र 150 साल होई ज्ञानी मेहर सिंह जी जिन्हां नूं ज्ञानी मेहर सिंह जी नकई कहिंदे सी नकईयां दी मिसल विचों 150 साल उम्र होई ओ विवेकसर सरोवर उत्थे रहिंदे सिंघां नूं गुरबाणी पढ़ाउंदे ते विवेक दृढ़ कराउंदे संत बसंत सिंह जी जैसे महापुरख उत्थे रहिंदे रहे खालसे पंथ दे महान उगे जरनैल श्री अकाल तख्त साहब जी दे पंजवें जथेदार सिंह साहब जथेदार बाबा नैणा सिंह जी अकाली निहंग सिंह महापुरख उन्हां ने भी अखीरला समा जेड़ा वह विवेक सर सरोवर ते ही बतीत कीता उन्हां दे शरीर दा अंगीठा बाबा नैणा सिंह जी दा हुण भी जदों तुसी विवेक सर साहब जाओ ते अंदर जदों दर्शनां नूं जाने ते खब्बे हथ बाबा नैणा सिंह जी का एक छोटा जा अंगीठा बनया होया पर उह संगत दी अवेलना कह सकते हैं कि वह जदों उत्थे विवेक सर दास पिछे जी गया सी उत्थे जोड़ मेला सी छेवें पातशाह दा मनाया ते वह जिहड़ा अंगीठा जथेदार बाबा नैणा सिंह जी दा उहदा सत्कार नहीं रखिया मैं कह के भी आया सी उत्थे वह की करदे उत्थे ही सब्जियां भाजियां जो लंगर पानी वह अंगीठे दे उत्ते ही बनाई जांदे हालांकि वह बाह पुरखां दा जथेदार बाबा नैणा सिंह जी जो खालसे पंथ दे महान तत्वेता काली फूला सिंह जी दे विद्या दाते कह सकदे आ काली फूला सिंह जी उन्हां दे कोलों पढ़े बाबा नैणा सिंह जी पास वह अंगीठा वह स्थान पुरातन बनिया होया बाबा नैणा सिंह जी दा उत्थे संगतां दर्शन करदियां तो बड़े बड़े विवेकी महापुरख विवेक सर सरोवर ते तो लंबे समय तक जदों भी कोई सिख दी रहत बहत किते ढिली होनी हुण तक भी जिहड़े पुरातन सिंह ने जदों रहणी बहणी किते माड़ी मोटी ढिली हुंदी फिर विवेक सर साहब जाके विवेक लवाउंदे सरोवर च इशनान करदे उत्थे रह के वध तों वध समां जप तप करदे भी साडी जिहड़ी रहणी बहणी ढिली होई उहदे च असीं तगड़े हो जाईए जे अमृत वेले वल्लों ढिल है तां गुरसिख उत्थे विवेक सर जाके हाजरी भरदे जे नितनेम च ढिल मठ आ जाए ता जो ओदा कोई रहत बहत च ढिल मठ हो जाए बजर कुरैत नहीं बजर कुरैतिया तां दुबारा ही पेश होवेगा पंजां प्यारियां कोल हां जे ओदा कोई रहणी बहणी च ढिल मठ आ जांदी है कई वेरी कोई खाण दे विच छकण विच जां एदां ओदा बाहर विचरदिआं ओह फिर विवेक सर पुरातन सिंह जाके सरोवर च इशनान करदे ते अगे तों तौबा करदे वी महाराज सच्चे पातशाह ਸਾਡੇ ਕੋਲ ਇਦਾਂ ਦੀ ਢਿੱਲ ਮੱਠ ਰਹਿਣੀ ਬਹਿਣੀ ਚ ਨਾ ਆਵੇ ਹੁਣ ਤੱਕ ਵੀ ਸਿੰਘ ਜਾਂਦੇ ਜਿਨ੍ਹਾਂ ਨੂੰ ਅੰਮ੍ਰਿਤ ਵੇਲੇ ਉੱਠਣ ਵਿੱਚ ਢਿੱਲ ਮੱਠ ਹੁੰਦੀ ਉਹ ਵੀ ਵਿਵੇਕ ਸਰ ਜਾ ਕੇ ਇਸ਼ਨਾਨ ਕਰਦੇ ਗੁਰੂ ਹਰਗੋਬਿੰਦ ਸਾਹਿਬ ਨੂੰ ਅਰਦਾਸ ਕਰਦੇ ਖਾਲਸਾ ਜੀ ਮੈਂ ਅਕਸਰ ਬੇਨਤੀ ਕਰਦਾ ਹੁੰਦਾ ਕਿ ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਜਾਓ ਸਮਾਂ ਹੋਵੇ ਤੇ ਨੇੜੇ ਸਥਾਨਾਂ ਦੇ ਜ਼ਰੂਰ ਦਰਸ਼ਨਾਂ ਦੀ ਹਾਜ਼ਰੀ ਜ਼ਰੂਰ ਲਵਾ ਕੇ ਆਇਆ ਕਰੋ ਚਾਹੇ ਬਾਬਾ ਟਲ ਸਾਹਿਬ ਜੀ ਦਾ ਸਥਾਨ ਹੈ ਚਾਹੇ ਉਹ ਮਾਤਾ ਕੌਲਾਂ ਜੀ ਦਾ ਸਥਾਨ ਹੈ ਵਿਵੇਕਸਰ ਸਾਹਿਬ ਹੈ ਰਾਮਸਰ ਸਾਹਿਬ ਹੈ ਸੰਤੋਖਸਰ ਸਾਹਿਬ ਹੈ ਕੌਲਸਰ ਸਾਹਿਬ ਹੈ ਉਹ अक्सर संगता ज्यादा दरबार साहब या शहीदां साहब जाती है। जाओ दरबार साहब भी जाना है, साडा तुरा है, शहीदां साहब भी दर्शन करो, पर बाकी स्थान भी नाल उत्थे भी दर्शन जरूर करके आया करो। हाजरियां जिन्नियां वध भरांगे, साडी सुरत बिरद विवेक सर बड़ा महान पवित्र स्थान है, उत्थे बहुत सूखम जांदी है संगत, बहुत घट जांदी है। तो जाना चाहिदा विवेक सर भी, हाजरियां भरनियां चाहीदियां हन। तो सरोवर च इशनान हो सके तां इशनान भी करो, ता जो छेवें पातशाह जी की कला साडे नाल बरते। तो महाराज जी दे सिखां ने उसे वेले सेवा शुरू कर दित्ती।
उतलावत गनकार निकारें,
एक बड़ी छेती दे नाल सेवा कर दे,
गुर हित कर है प्रमोद बिचारें।
कहंदे सेवा गुरु निमित है, बड़ी खुशी नाल कर दे, बड़े चा नाल सेवा कर दे ने।
गवै कटका दिन बाकी रहियो,
दो घड़ियां दिन बाकी रह गया, शाम दा समा हो गया,
अब हट जाओ गुरु तब कहियो।
आई वेला जेड़ा आ हुण टाइम है, यही समा हो गया। महाराज जी ने आख्या भाई हुण बस करो, हट जाओ।
सिख विवेकी इहां निवास है,
महाराज जी कहंदे समा आवेगा, साडे बड़े बड़े विवेकवान विवेकी सिख इत्थे वसिया करनगे। आत्म ज्ञानी उत्थे रौनकां रहिंदियां सी, बड़े बड़े ज्ञानी लोग, तत् ज्ञानी लोग, जो खालसे पंथ विच बड़े बड़े उगे ज्ञानी विद्वान विवेकी पुरश ਉਥੇ ਵਸਦੇ, ਜਿਹੜੇ ਸਰਬਲੋਹ ਦਾ ਵਿਵੇਕ ਰੱਖਦੇ ਉਹ ਵੀ ਉਥੇ ਵਸਦੇ, ਉਹ ਉਥੇ ਨਿਵਾਸ ਰੱਖਦੇ। ਵਿਵੇਕ ਹੀ ਹੁੰਦੀ ਉਥੇ, ਹਰ ਵੇਲੇ ਵਿਚਾਰ ਹੁੰਦੀ। ਛੇਵੇਂ ਪਾਤਸ਼ਾਹ ਵੀ ਅਕਸਰ ਆਪਣੇ ਸਿੱਖਾਂ ਨਾਲ ਜਦੋਂ ਕੋਈ ਬ੍ਰਹਮ ਗਿਆਨ ਦੀ ਵਿਚਾਰ ਕਰਨੀ ਹੁੰਦੀ ਨਾ ਇਕਾਂਤ ਵਿੱਚ, ਤੇ ਸਿੱਖਾਂ ਨੂੰ ਨਾਲ ਲੈ ਕੇ ਇੱਥੇ ਆ ਜਾਂਦੇ ਸੀ ਵਿਵੇਕ ਸਰ। ਉਥੇ ਬਹਿ ਕੇ ਫਿਰ ਬ੍ਰਹਮ ਚਰਚਾ ਚੱਲਦੀ ਸੀ ਵੀ ਜਿੱਥੇ ਕੋਈ ਸੰਸਾਰ ਦੇ ਪਦਾਰਥ ਦਾ ਵਸਤੂਆਂ ਦਾ ਕੋਈ ਸੰਕਲਪ ਵਿਕਲਪ ਨਹੀਂ, ਨਿਰੋਲ ਬ੍ਰਹਮ ਦੀ ਹੀ ਵਿਚਾਰ ਚਰਚਾ ਹੁੰਦੀ। ਇਹੋ ਜਿਹਾ ਵਿਵੇਕ ਉੱਥੇ ਲਗਾਤਾਰ ਘੰਟਿਆਂ ਬੱਧੀ ਹੋਣਾ। ਬਾਬਾ ਜੀ ਨੇ ਵੀ ਆ ਜਾਣਾ, ਭਾਈ ਗੁਰਦਾਸ ਸਾਹਿਬ ਨੇ ਆ ਜਾਣਾ, ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ, ਭਾਈ ਜੇਠਾ ਜੀ, ਭਾਈ ਪੈੜਾ ਜੀ, ਭਾਈ ਤਿਲਕੂ ਜੀ ਵਰਗੇ ਮਹਾਂਪੁਰਖ ਗੁਰਸਿੱਖ, ਉਹ ਸਾਰੇ ਗੁਰਸਿੱਖਾਂ ਨੇ ਆ ਕੇ ਬੈਠ ਕੇ ਮਹਾਰਾਜ ਜੀ ਨਾਲ ਘੰਟਿਆਂ ਬੱਧੀ ਚਰਚਾ ਹੋਣੀ ਹੈ। ਇਹ ਵਿਵੇਕ ਦਾ ਮਤ ਬਿਬ ਨਾਮ ਦੋ ਦਾ ਹੁੰਦਾ, ਏਕ ਨਾਮ ਇੱਕ ਦਾ ਹੁੰਦਾ, ਦੋ ਨੂੰ ਛੱਡ ਕੇ ਇੱਕ ਦੀ ਵਿਚਾਰ ਹੋਣਾ, ਜਿੱਥੇ ਦੋ ਦੀ ਗੱਲ ਹੀ ਕੋਈ ਨੀ, ਇੱਕ ਹੀ ਇੱਕ, ਇੱਕ ਬ੍ਰਹਮ ਹੈ ਪਰਮੇਸ਼ਰ, ਉਸੇ ਦੀ ਚਰਚਾ। ਮਹਾਰਾਜ ਜੀ ਕਹਿੰਦੇ ਇਹੋ ਜੇ ਵਿਵੇਕੀ ਸਿੱਖ ਇੱਥੇ ਨਿਵਾਸ ਕਰਨਗੇ।
ਸਮੈ ਪਾਏ ਪਾਕੋ ਚਹੁ ਪਾਸ ਹੈ,
ਸਮਾਂ ਪਾ ਕੇ ਵਿਵੇਕ ਸਰ ਸਰੋਵਰ ਚਾਰੇ ਪਾਸਿਆਂ ਤੋਂ ਪੱਕਾ ਹੋ ਜਾਏਗਾ। ਹੁਣ ਆਪਾਂ ਦਰਸ਼ਨ ਕਰਦੇ ਹੀ ਆ, ਪੁਰਾਤਨ ਗੁਰਸਿੱਖਾਂ ਨੇ ਉਹ ਸਰੋਵਰ ਪੱਕਾ ਕਰਾ ਦਿੱਤਾ। ਤੋ ਕਹਿੰਦੇ ਚਾਰੇ ਪਾਸਿਆਂ ਤੋਂ ਇਹ ਸਰੋਵਰ ਪੱਕਾ ਹੋ ਜਾਏਗਾ।
ਗੁਰੂ ਅਰੂਢਤ ਪਏ ਤੁਰੰਗ,
ਮਹਾਰਾਜ ਜੀ ਇੱਥੋਂ ਘੋੜੇ ਤੇ ਸਵਾਰ ਹੋਏ,
ਕਰ ਅਸਵਾਰ ਬ੍ਰਿਧ ਲਈਏ ਸੰਗ,
ਬਾਬਾ ਬੁੱਢਾ ਸਾਹਿਬ ਜੀ ਨੂੰ ਨਾਲ ਲੈ ਲਿਆ,
ਘਰ ਮੱਜਣ ਸਭ ਸਿੱਖ ਸਮੇਤ,
ਸਿੱਖਾਂ ਨੇ ਇਸ਼ਨਾਨ ਪਾਨ ਕੀਤਾ,
ਕਮਲ ਕੀਲ ਸੋਢੀ ਕੁਲ ਕੇਤ,
ਸੋਢੀਆਂ ਦੀ ਕੁਲ ਕੇਤ ਗੁਰੂ ਹਰਗੋਬਿੰਦ ਸਾਹਿਬ ਜੀ ਚੱਲੇ,
ਕਰ ਬੰਦਨ ਹਰ ਮੰਦਰ ਗਏ,
ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ,
ਸਾਲ ਬ੍ਰਿਧ ਡੇਰਾ ਕਏ,
ਔਰ ਮਹਿਲਾਂ ਚ ਆ ਕੇ ਨਿਵਾਸ ਕੀਤਾ,
ਕੌਲਾਂ ਕੀ ਬੀਤ ਹੈ ਅਬ ਬਾਤ,
ਸਿੱਖਾਂ ਨੇ ਸੋਚਿਆ ਵੀ ਚਲੋ ਮਾਤਾ ਕੌਲਾਂ ਜੀ ਦੀ ਭਗਤੀ ਨਿਭ ਗਈ ਹੈ, ਉਹਨਾਂ ਦੀ ਹੁਣ ਤੋੜ ਨਿਭ ਜਾਣੀ ਹੈ, ਇਸ ਮਸਲੇ ਤੇ ਹੁਣ ਸ਼ਾਂਤੀ ਹੋ ਜਾਏਗੀ।
ਕਹੇ ਆਪਸ ਮੈਂ ਉਰ ਹਰ ਖਾਤ,
ਪ੍ਰਸੰਨ ਵੀ ਹੁੰਦੇ ਨੇ ਕਿ ਲੋਕਾਂ ਦੇ ਮੂੰਹ ਬੰਦ ਹੋ ਜਾਣਗੇ।
ਬ੍ਰਿਧਨ ਰੋਤਮ ਕੋ ਬਡ ਕਹਿਬੋ,
ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਦਾ ਇਹ ਪਰਉਪਕਾਰ ਹੈ,
ਅੰਗੀਕਾਰ ਕਰਨ ਸਭ ਚਹਿਬੋ,
ਸਭ ਅੰਗੀਕਾਰ ਕਰਨਾ ਚਾਹੁੰਦੇ ਨੇ,
ਅਟਲ ਬਾਤ ਜਿਨ ਕੇ ਨਾ ਟਲ ਹੈ,
ਬਾਬਾ ਜੀ ਦੇ ਬਚਨ ਅਟਲ ਨੇ ਜਿਹੜੇ ਟਲਦੇ ਨਹੀਂ,
ਚਲ ਹੈ ਸੁਮੇਰ ਤਉ ਨਾ ਚਲ ਹੈ,
ਕਹਿੰਦੇ ਭਾਵੇਂ ਸੁਮੇਰ ਚੱਲ ਪਏ ਪਰ ਬਾਬਾ ਜੀ ਦੇ ਬਚਨ ਨਹੀਂ ਚੱਲ ਸਕਦੇ ਟਲ ਸਕਦੇ।
ਆਪਣ ਮਹਿਲ ਮੈਂ ਸਤਿਗੁਰ ਗਏ,
ਸਤਿਗੁਰੂ ਜੀ ਆਪਣੇ ਮਹਿਲਾਂ ਚ ਗਏ,
ਸੁਪਤ ਜਥਾ ਸੁਖ ਰਾਤ ਬਿਤਾਏ,
ਰਾਤ ਪੈ ਗਈ ਸੁਖ ਦੇ ਨਾਲ ਰਾਤ ਬਤੀਤ ਕੀਤੀ,
ਭਈ ਭੋਰ ਕਰ ਦਰਸ਼ਨ ਗਯੋ,
ਅਗਲਾ ਦਿਨ ਹੋਇਆ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਹੋਏ,
ਬੀੜ ਬਿਖੈ ਬਾਸੋ ਨਿਜ ਕੀਓ,
ਬਾਬਾ ਜੀ ਦਰਸ਼ਨ ਕਰਕੇ ਬੀੜ ਸਾਹਿਬ ਵਾਪਸ ਚਲੇ ਗਏ,
ਇੱਕ ਰਸ ਬ੍ਰਿਤੀ ਆਨੰਦ ਮਹਿ ਝੂਲੇ,
ਧੰਨ ਬਾਬਾ ਬੁੱਢਾ ਸਾਹਿਬ ਜਿਨ੍ਹਾਂ ਦੀ ਇੱਕ ਰਸ ਬ੍ਰਿਤੀ ਆਨੰਦ ਚ ਝੂਲਦੀ ਹੈ।
ਸਮਸ ਰੂਪ ਜਬ ਕਬਹੋ ਨਾ ਭੂਲੇ,
ਸਮਾਨ ਰੂਪ ਹੈ ਜਿਹੜਾ ਕਦੇ ਨੀ ਭੁੱਲਦਾ।
ਅਜ਼ਮਤ ਧਾਰਤ ਬਲੀ ਵਿਸਾਲਾ,
ਏਡੀ ਵੱਡੀ ਅਜ਼ਮਤ ਦੇ ਧਾਰਨੀ ਬਲੀ ਮਹਾਂਪੁਰਖ ਨੇ ਬਾਬਾ ਬੁੱਢਾ ਸਾਹਿਬ।
ਵਿਦਤ ਕਰ ਹੈ ਕਿਤ ਕਿਸ ਹੂੰ ਕਾਲਾ,
ਕਿਤੇ ਪ੍ਰਗਟ ਨੀ ਕਰਦੇ,
ਰਹਿਓ ਇਕਾਂਤ ਜਾਨ ਕੈ ਤਹਾਂ,
ਇਕਾਂਤ ਵਿੱਚ ਰਹਿੰਦੇ ਉੱਥੇ ਝੁੱਗੀ ਪਾਈ ਕੱਖਾਂ ਦੀ ਆਨੰਦ ਚ ਰਹਿੰਦੇ।
ਦੁਤੀਏ ਗੁਰ ਸੇਵਾ ਹੋਏ ਮਹਾਂ,
ਗੁਰੂ ਸਾਹਿਬ ਦੀ ਸੇਵਾ ਹੀ ਰੱਖਦੇ ਮਨ ਚ ਭਾਵ ਵੀ ਗੁਰੂ ਕੇ ਖੇਤਾਂ ਚ ਸੇਵਾ ਕਰਾਂ।
ਇਮ ਸਤਿਗੁਰ ਸ਼ੁਭ ਕਰੇ ਬਿਲਾਸਾ,
ਸਤਿਗੁਰੂ ਜੀ ਅਨੇਕ ਸ਼ੁਭ ਬਿਲਾਸ ਕਰਦੇ ਨੇ।
ਪੂਰਨ ਕਰਤ ਸਭਿਨ ਕੀ ਆਸਾ,
ਸਭ ਦੀਆਂ ਆਸਾਂ ਪੂਰਨ ਕਰਦੇ ਨੇ।
ਊਚ ਕੇ ਨੀਚ ਪ੍ਰੇਮ ਕੋ ਠਾਨਤ,
ਭਾਵੇਂ ਕੋਈ ਉੱਚਾ ਤੇ ਭਾਵੇਂ ਕੋਈ ਨੀਵਾਂ, ਜਿਹੜਾ ਸਤਿਗੁਰਾਂ ਨਾਲ ਪ੍ਰੇਮ ਕਰਦਾ।
ਅਧਿਕ ਘਾਟ ਸਭ ਗੁਰੂ ਪਛਾਣਤ,
ਵੱਧ ਘੱਟ ਸਭ ਦਾ ਪ੍ਰੇਮ ਸਤਿਗੁਰੂ ਜਾਣਦੇ ਨੇ।
ਕਰਨ ਕਾਮਨਾ ਪੂਰਨ ਦਾਸ,
ਆਪਣੇ ਦਾਸਾਂ ਦੀਆਂ ਕਾਮਨਾਵਾਂ ਪੂਰੀਆਂ ਕਰਨ ਲਈ।
ਤਨ ਧਰ ਬਿਲਸਤ ਏਵ ਬਿਲਾਸ,
ਸਰੀਰ ਧਾਰ ਕੇ ਮਹਾਰਾਜ ਜੀ ਬਿਲਾਸ ਕਰਦੇ ਨੇ।
ਨਿੰਦ ਉਸਤੀ ਕਉ ਕਰੈ,
ਕੋਈ ਨਿੰਦਾ ਵੀ ਕਰਦਾ। ਗੁਰੂ ਨਾਨਕ ਸਾਹਿਬ ਨੂੰ ਵੀ ਕਈਆਂ ਨੇ ਕੁਰਾਈਆ ਤੱਕ ਕਿਹਾ।
ਬਿਰਦ ਪ੍ਰੇਮ ਕੇ ਸਸ ਨਿਜ ਧਰੈ,
ਕੋਈ ਉਸਤਤ ਕਰਦਾ ਪਰ ਸਤਿਗੁਰੂ ਜੀ ਦਾ ਬਿਰਦ ਹੈ ਜਿਹੜਾ ਪ੍ਰੇਮ ਕਰਦਾ ਉਹਦੇ ਵੱਸ ਹੋ ਜਾਂਦੇ ਨੇ, ਤੇ ਪ੍ਰੇਮ ਦੇ ਵੱਸ ਹੋ ਕੇ ਨਾ ਕਰਨ ਵਾਲੀ ਵੀ ਕਰਨੀ ਕਰ ਦਿੰਦੇ ਨੇ। ਇਹ ਸਤਿਗੁਰਾਂ ਦਾ ਬਿਰਦ ਹੈ। ਬੀਬੀ ਕੌਲਾਂ ਦੀ ਪ੍ਰੀਤ ਸੀ, ਉਸ ਪ੍ਰੀਤ ਦੇ ਵਸੀਕਾਰ ਹੋ ਕੇ ਗੁਰਦੇਵ ਨੇ ਖੇਡ ਵਰਤਾਈ। ਪਾਤਸ਼ਾਹ ਦਾ ਪਵਿੱਤਰ ਇਤਿਹਾਸ, ਇੱਥੇ ਪੰਜ ਰਾਸਾਂ ਅੱਜ ਸੰਪੂਰਨ ਹੋਈਆਂ ਹਨ, ਅੱਗੇ ਛੇਵੀਂ ਰਾਸ ਪ੍ਰਾਰੰਭ ਹੋ ਰਹੀ ਹੈ। ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਗੁਰੂ ਜਸ ਸਰਵਣ ਕਰੋਗੇ। ਹੋਈਆਂ ਫੁੱਲਾਂ ਚੁੱਕਾਂ ਦੀ ਖੇਮਾ।